पतनाम श्री वाहे गुरु साहिब जी राग तनासरी महला तीजा कार चौथा एक ओंकार सत गुर प्रसाद हम भीखक पिखारी तेरे तू निज पत है दाता हो दयाल नाम देहो मंगत जन कौ सदा रहो रंग राता हम भीखक पिखारी तेरे तू निज पत है दाता हो दयाल नाम देहो मंगत जन कौ सदा रहो रंग राता हौं बलहारे जाओ सच तेरे नाम विट हो कारण कारण सबना का एको अवर न दूजा कोई रहाओ बहुत फेर पाए किरपन को अब किश किरपा की जाए हो दयाल दर्शन देहो अपना ऐसी बख्श करी जाए पानत नानक परम पट खुले गुर पर सादी जाने आ साची लिव लागी है पीतर सत गुर स्यों मन माने आ पानत नानक परम पट खुले गुर पर सादी जाने आ साची लिव लागी है पीतर सत गुर स्यों मन माने आ
वाहे गुरु जी का खालसा वाहे गुरु जी की फतेह।
सर्व रे कायनात वालिए दो जहान भगत वच्छल दीना बंधु पतत पावन करना निधान अंतर जामी पुरख विधाते सतगुरु जुगो जुग अटल धन धन साहिब श्री गुरु ग्रंथ साहिब महाराज सच्चे पातशाह जी दे सोहणे सजे सुंदर दीवानां दी हाजरी भर रहे पंचम गुरदेव धन धन साहिब श्री गुरु अर्जुन देव साहिब महाराज सच्चे पातशाह जी दे पावन मुबारक भरे अस्थान गुरुद्वारा मंजी साहिब जी विखे सोढ़ी सुल्तान धन धन साहिब श्री गुरु रामदास साहिब महाराज सच्चे पातशाह जी दे दर अस्थान सचखंड श्री दरबार साहिब श्री हरिमंदर साहिब जी तो जो सतगुरां ने त्रुट करके अमृत वेले श्री मुख वाक जी दे रूप अंदर बचन साडी झोली दे विच पाए, तिन्ना बचना नू विचारन पढ़न सुन हित आपा सतगुरु साहिब जी दे पावन चरणां दी हाजरी भर रहे हां। बड़े अदब और प्यार सहित आप जी ने तीसरे गुरदेव धन धन साहिब श्री गुरु अमरदास साहिब महाराज जी दी मुबारक रसना ते उचरे हुए बोलां दा पाठ आप जी ने सरवण कीता। तनासरी रागनी दे अंदर अज दे जो सतगुरु सच्चे पातशाह ने बोल उचारे, जिथे आपां इन्हां बचना नूं विचारना है, उथे ही अज संग्रांद दा शुभ दिहाड़ा जान करके जो जेठ महीने दे प्रथाए धन गुरु अर्जुन देव साहिब महाराज सच्चे पातशाह जी ने अपनी पावन बाणी बारह माह दे अंदर शब्द उचारण कीता, तिन्हां बचना नूं भी आपां विचारन दा यतन करना है। सतगुरु गुरु गरीब निवाज धन गुरु रामदास साहिब जी महाराज सच्चे पातशाह जी कृपा करन विच आप वर्त करके अंदर नूं टिकाओ, प्रेम और वैराग दी भावना बख्श करके सतगुरु साहिब जी अपनी कथा आप करवा लैन, आप संगत असीस देहो असीस बख्शदियां और अपनी हाजरी गुरु पिता परमेश्वर जी दे चरणां विच लवांदे आं। जिथे किथे आप जी इन्हां बचनां नूं सुन रहे हो, दोए कर जोड़ बड़े अदब और प्यार सहित उचारण करो जी, सतनाम श्री वाहे गुरु,
सतनाम श्री वाहे गुरु साहिब जी, राग तनासरी महला तीजा कार चौथा, एक ओंकार सत गुर प्रसाद।
तीसरे गुरदेव धन गुरु अमरदास साहिब महाराज सच्चे पातशाह जी ने इस तनासरी रागणी दे अंदर जो सतगुरां बचन उचारे, आप जी नेता प्रति पढ़न सुनने वालियां नूं इस गल दा ध्यान है कि जदों महला पहला दूसरा तीसरा चौथा पंजवां अते नौवां क्रमवार सतगुरु सच्चे पातशाह जी दे इह बचन आउंदे है, ਇਹ ਸੰਕੇਤ ਦਿੰਦੇ ਹੈ ਕਿ ਕਿਹੜੇ ਪਾਤਸ਼ਾਹ ਹਜ਼ੂਰ ਦੀ ਬਾਣੀ ਆਪਾਂ ਇਸ ਵੇਲੇ ਪੜ੍ਹ ਰਹੇ ਹਾਂ, ਗਾ ਰਹੇ ਹਾਂ, ਸੁਣ ਰਹੇ ਹਾਂ। ਰਾਗ ਧਨਾਸਰੀ ਹੈ, ਮਹੱਲਾ ਤੀਸਰਾ ਭਾਵ ਬਾਪੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਬਚਨ ਹੈ। ਘਰ ਚੌਥਾ ਗੁਰਬਾਣੀ ਦੇ ਅੰਦਰ 17 ਘਰਾਂ ਦੀ ਗੱਲ ਕੀਤੀ ਗਈ ਹੈ ਔਰ ਜਦੋਂ ਆਪਾਂ ਇਸ ਬਚਨ ਨੂੰ ਪੜ੍ਹਦੇ ਹਾਂ ਨਾ ਪਿਆਰੇ ਖਾਲਸਾ ਜੀ, ਹੈ ਤੇ ਇਹ ਸੰਗੀਤ ਦੇ ਪ੍ਰਥਾਏ ਜਿਨ੍ਹਾਂ ਨੇ ਗਾਉਣਾ ਹੈ ਇਸ ਸ਼ਬਦ ਨੂੰ ਕੀਰਤਨ ਰੂਪ ਦੇ ਵਿੱਚ, ਕਿਉਂਕਿ 17 ਜਿਹੜੇ ਘਰ ਹੈ ਫਿਰ ਉਹਨਾਂ ਨੂੰ ਜਦੋਂ ਆਪਾਂ ਉਸ ਘਰ ਦੇ ਵਿੱਚ ਰੱਖ ਕੇ ਗਾਉਣਾ ਕਰਾਂਗੇ ਤੇ ਜਿਹੜੇ ਸ਼ਬਦ ਦੇ ਵਿਸ਼ਰਾਮ ਔਰ ਜਮਕੀਆਂ ਨੇ ਉਹ ਆਪਣੇ ਆਪ ਥਾਂ ਪੁਰ ਥਾਂ ਟਿਕਾਣੇ ਪੁਰ ਲੱਗਦੇ ਹੈ ਔਰ ਉਹਨਾਂ ਦੇ ਜਿਹੜੇ ਅਰਥ ਹੈ ਉਹ ਪੂਰਨ ਰੂਪ ਦੇ ਵਿੱਚ ਸਪਸ਼ਟ ਹੋ ਜਾਂਦੇ ਹੈ। ਜਿਵੇਂ ਕੋਈ ਵੀ ਰਾਗ ਹੁੰਦਾ ਉਹਦੇ ਵਿੱਚ ਤਾਲੀ ਅਤੇ ਖਾਲੀ ਹੁੰਦਾ, ਪਹਿਲੀ ਮਾਤਰਾ ਸਮ ਹੁੰਦੀ ਹੈ, ਫਿਰ ਤਾਲੀ ਆਉਂਦੀ ਤੇ ਫਿਰ ਖਾਲੀ ਆਉਂਦੀ ਹੈ। ਉਦਾਹਰਨ ਦੇ ਤੌਰ ਤੇ ਆਪ ਜੀ ਤੀਨ ਤਾਲ, ਕਿਉਂਕਿ ਮੈਂ ਬੇਨਤੀ ਕਰਾਂ ਜਿਹੜੇ ਗੁਰਮੁਖਾਂ ਨੂੰ ਸੰਗੀਤ ਬਾਰੇ ਜਾਣਕਾਰੀ ਘੱਟ ਹੋਏਗੀ ਜਾਂ ਤਾਲਾਂ ਦੇ ਬਾਬਤ ਉਹਨਾਂ ਨੂੰ ਜਾਣਕਾਰੀ ਘੱਟ ਹੋਏਗੀ ਤੇ ਫਿਰ ਉਹ ਇਸ ਗੱਲ ਨੂੰ ਸਮਝਣ ਦੇ ਵਿੱਚ ਕਠਿਨਤਾਈ ਮਹਿਸੂਸ ਕਰਨਗੇ। ਪਰ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਪਤਾ ਹੈ ਕੈਰਵੇ ਤਾਲ ਦੀਆਂ ਅੱਠ ਮਾਤਰਾ, ਦਾਦਰੇ ਦੀਆਂ ਛੇ ਨੇ ਅਤੇ ਮੈਂ ਤੀਨ ਤਾਲ ਦਾ ਬਚਨ ਕਰ ਰਿਹਾ ਸਾਂ। ਤੀਨ ਤਾਲ ਦੀਆਂ ਜਿਹੜੀਆਂ ਨੇ ਉਹ ਸੋਲ੍ਹਾਂ ਮਾਤਰਾ ਬਣਦੀਆਂ ਨੇ ਅਤੇ ਸੋਲ੍ਹਾਂ ਮਾਤਰਾ ਦੇ ਵਿੱਚ ਇੱਕ ਸਮ ਹੈ, ਇੱਕ ਖਾਲੀ ਹੈ ਅਤੇ ਉਹਦੇ ਵਿੱਚ ਤਿੰਨ ਤਾਲੀਆਂ ਨੇ। ਹੁਣ ਤਿੰਨ ਤਾਲੀਆਂ ਦਾ ਭਾਵ ਹੈ ਜਿੰਨੀਆਂ ਤਾਲੀਆਂ ਕਿਸੇ ਤਾਲ ਵਿੱਚ ਹੋਣਗੀਆਂ ਉਹ ਓਨੇ ਘਰਾਂ ਦਾ ਪ੍ਰਤੀਕ ਮੰਨਿਆ ਜਾਏਗਾ। ਜਿਵੇਂ ਜਿਹੜਾ ਤੀਨ ਤਾਲ ਹੈ ਉਹਦੀ ਪਹਿਲੀ ਮਾਤਰਾ ਸਮ ਦੀ ਹੈ, ਫਿਰ ਉਸ ਤੋਂ ਬਾਅਦ ਉਹਦੀ ਜਿਹੜੀ ਪੰਜਵੀਂ ਮਾਤਰਾ ਉਹ ਵੀ ਤਾਲੀ ਦੀ ਹੈ, ਨੌਵੀਂ ਮਾਤਰਾ ਤਾਲੀ ਦੀ ਹੈ ਅਤੇ ਫਿਰ ਅੱਗੇ ਜਾ ਕੇ ਉਸ ਦੀ ਜਿਹੜੀ ਤੇਰਵੀਂ ਜਿਹੜੀ ਮਾਤਰਾ ਹੈ ਉਹ ਵੀ ਜਿਹੜੀ ਹੈ ਫਿਰ ਤਾਲੀ ਦੀ ਮੰਨੀ ਜਾਂਦੀ ਹੈ। ਫਿਰ ਉਹ ਤਿੰਨ ਜਿਹੜੇ ਨੇ ਤਾਲ ਹੋ ਗਏ, ਉਹਦੇ ਵਿੱਚ ਤਿੰਨ ਤਾਲੀਆਂ ਹੋ ਗਈਆਂ ਅਤੇ ਉਹ ਤੀਸਰੇ ਘਰ ਦੇ ਵਿੱਚ ਹੈ। ਹੁਣ ਇੱਥੇ ਇਹ ਜਿਹੜਾ ਬਚਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੌਥੇ ਘਰ ਦੇ ਵਿੱਚ ਉਚਾਰਨ ਕੀਤਾ, ਇਹ ਜਿਹੜਾ ਸ਼ਬਦ ਹੈ ਭਾਨਮਤੀ ਤਾਲ ਹੈ ਉਹਦੇ ਵਿੱਚ ਚਾਰ ਜਿਹੜੀਆਂ ਤਾਲੀਆਂ ਆਉਂਦੀਆਂ। ਇੱਦਾਂ ਕਰਕੇ ਜਦੋਂ ਆਪਾਂ ਇਸ ਨੂੰ ਪੜ੍ਹਾਂਗੇ ਜਗਪਾਲ ਤਾਲ ਹੈ ਇੱਕ, ਉਹਦੇ ਵਿੱਚ ਵੀ ਚਾਰ ਤਾਲੀਆਂ ਨੇ, ਇੱਕ ਜੈ ਤਾਲ ਹੈ, ਇੱਕ ਆਡਾ ਚੁਤਾਲਾ ਰਾਗ ਹੈ, ਇਹਨਾਂ ਦੇ ਵਿੱਚ ਚਾਰ ਚਾਰ ਤਾਲੀਆਂ ਨੇ ਅਤੇ ਇਹ ਚੌਥਾ ਘਰ ਉਹਨਾਂ ਤਾਲਾਂ ਦੇ ਵਿੱਚ ਗਾਇਆ ਜਾਏਗਾ। ਪਰ ਅਫਸੋਸ ਇੱਕ ਗੱਲ ਦਾ ਨਿੱਕਾ ਜਿਹਾ ਹੁੰਦਾ ਹੈ ਕਿ ਅੱਜ ਸਾਡੇ ਗਾਉਣ ਵਾਲਿਆਂ ਨੂੰ ਵੀ ਸ਼ਾਇਦ ਉਸ ਗੱਲ ਦਾ ਹੀਆ ਨਹੀਂ ਹੈ, ਉਸ ਗੱਲ ਦੀ ਉਤਨੀ ਸਮਰੱਥਾ ਨਹੀਂ ਹੈ, ਉਸ ਗੱਲ ਦੀ ਉਤਨੀ ਜਾਣਕਾਰੀ ਨਹੀਂ ਹੈ। ਆਪਾਂ ਵੀ ਆਪਣੇ ਬੱਚਿਆਂ ਨੂੰ ਪਿਆਰੇ ਖਾਲਸਾ ਜੀ ਇਹ ਸਾਡਾ ਫਰਜ਼ ਬਣਦਾ ਕਿ ਅਸੀਂ ਜਿੱਥੇ ਉਹਨਾਂ ਨੂੰ ਗੁਰਬਾਣੀ ਦੀ ਜਾਣਕਾਰੀ ਦਈਏ, ਗੁਰਬਾਣੀ ਵਿਚਲੇ ਇੱਕ ਇੱਕ ਸ਼ਬਦ ਤੋਂ ਉਹਨਾਂ ਨੂੰ ਆਪਾਂ ਜਾਣੂ ਕਰਾਈਏ। ਗੁਰਬਾਣੀ ਵਿੱਚ 17 ਘਰ ਆਉਂਦੇ ਆ ਜੀ, ਉਹ ਜਿਹੜੇ ਜਿਹੜੇ ਘਰ ਦੇ ਪ੍ਰਥਾਏ ਮਹਾਰਾਜ ਸਾਹਿਬ ਨੇ ਬਚਨ ਉਚਾਰਿਆ, ਪਰ ਉਸੇ ਰਾਗ ਉਸੇ ਤਾਲ ਵਿੱਚ ਜਦੋਂ ਆਪਾਂ ਉਸ ਨੂੰ ਗਾਵਾਂਗੇ ਤੇ ਉਸ ਦਾ ਜਿਹੜਾ ਆਨੰਦ ਹੈ ਉਹ ਵਧੇਰੇ ਬਣ ਜਾਂਦਾ ਹੈ। ਘਰ ਚੌਥੇ ਦਾ ਭਾਵ ਹੈ ਇਸ ਨੂੰ ਉਸ ਤਾਲ ਵਿੱਚ ਰੱਖ ਕੇ ਗਾਉਣਾ ਜਿਸ ਦੇ ਵਿੱਚ ਚਾਰ ਤਾਲੀਆਂ ਆਉਂਦੀਆਂ ਨੇ ਚੌਥੇ ਘਰ ਵਿੱਚ। ਚੌਥੇ ਘਰ ਦੇ ਵੱਖਰੇ ਵੱਖਰੇ ਤਾਲ ਹੈ ਤੇ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਿਰਪਾ ਕਰਕੇ ਇਹ ਜਿਹੜਾ ਸ਼ਬਦ ਹੈ ਇਸ ਨੂੰ ਸਤਿਗੁਰਾਂ ਨੇ ਚੌਥੇ ਘਰ ਦੇ ਵਿੱਚ ਉਚਾਰਨ ਕੀਤਾ ਔਰ ਅਗਾਂਹ ਗੁਰਬਾਣੀ ਦਾ ਸਭ ਤੋਂ ਛੋਟਾ ਨਿੱਕਾ ਮੰਗਲ ਸਤਿਗੁਰਾਂ ਨੇ ਇਹਦੇ ਉੱਤੇ ਅੰਕਿਤ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਰੇ ਵੀ ਮੈਂ ਬੇਨਤੀ ਕਰਦਿਆਂ ਅਕਸਰ ਸੰਗਤ ਦੇ ਚਰਨਾਂ 'ਚ ਬੇਨਤੀ ਕਰੀ ਦੀ ਹੈ, ਪਿਆਰੇ ਖਾਲਸਾ ਜੀ ਹੁਣ ਆਪਾਂ ਇੱਥੇ ਮੰਗਲ ਦੀ ਹਾਜ਼ਰੀ ਲਵਾ ਕੇ ਅੱਗੇ ਤੁਰਾਂਗੇ। ਜੇ ਆਪਾਂ ਕਹਾਂਗੇ ਵੀ ਇੱਕ ਓਅੰਕਾਰ ਦੀ ਕਥਾ ਕਰਾਂਗੇ ਤੇ ਚੇਤੇ ਰੱਖਿਓ ਖਾਲਸਾ ਜੀ ਇੱਕ ਓਅੰਕਾਰ ਦੀ ਕਥਾ ਜਪਜੀ ਸਾਹਿਬ ਜੀ ਦਾ ਪਾਠ ਕਰ ਰਿਹਾ ਔਰ ਫਿਰ ਜਪਜੀ ਸਾਹਿਬ ਜੀ ਦੀ ਕਥਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਕਰ ਰਹੀ ਹੈ। ਕੁੱਲ ਮਿਲਾ ਕੇ ਸਾਰੀ ਬਾਣੀ ਇੱਕ ਓਅੰਕਾਰ ਨੂੰ ਡਿਸਕ੍ਰਾਈਬ ਕਰ ਰਹੀ ਹੈ, ਇੱਕ ਓਅੰਕਾਰ ਨੂੰ ਐਕਸਪਲੇਨ ਕਰ ਰਹੀ ਹੈ, ਇੱਕ ਓਅੰਕਾਰ ਨੂੰ ਖੋਲ ਕੇ ਸਮਝਾ ਰਹੀ ਹੈ ਕਿ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਵਾਹਿਗੁਰੂ ਕਿੱਦਾਂ ਦਾ ਹੈ। ਹਾਂ ਇੰਨਾ ਕੁ ਤੂੰ ਸਮਝ ਲੈ ਸਿੱਖਾ, ਉਹ ਬੜਾ ਦਇਆਵਾਨ ਹੈ, ਬਹੁਤ ਕਿਰਪਾਵਾਨ ਹੈ, ਉਹ ਤੇਰੇ ਮੇਰੇ ਔਗਣਾਂ ਨੂੰ ਵੇਖ ਲੈਂਦਾ ਪਰ ਉਹਨਾਂ ਤੇਰੇ ਮੇਰੇ ਔਗਣਾਂ ਨੂੰ ਵੇਖ ਕੇ ਕਦੇ ਤੇਰੀ ਮੇਰੀ ਰੋਜੀ ਦੇ ਉੱਤੇ ਉਹ ਲੱਤ ਨਹੀਂ ਜੀ ਮਾਰਦਾ। ਕਿਉਂ? ਕਿਉਂਕਿ ਉਹ ਦਿਆਲੂ ਹੈ, ਉਹ ਕਿਰਪਾਲੂ ਹੈ, ਉਹ ਮਿਹਰਬਾਨ ਹੈ, ਉਹ ਜਿੱਥੇ ਸਾਧ ਦੇ ਅੰਦਰ ਆਪਣੀ ਸਮੋਈ ਕਰਕੇ ਬੈਠਾ ਉਹ ਚੋਰ ਦੇ ਵਿੱਚ ਵੀ ਹੈ, ਜਿੱਥੇ ਉਹ ਪੁੰਨੀ ਦੇ ਵਿੱਚ ਆਪਣੀ ਸਮੋਈ ਕਰਕੇ ਬੈਠਾ ਉਹ ਪਾਪੀ ਦੇ ਵਿੱਚ ਵੀ ਹੈ, ਜਿੱਥੇ ਉਹ ਹਾਥੀ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਆਪਣੀ ਸਮੋਈ ਕਰਕੇ ਬੈਠਾ ਤੇ ਸਜਣਾ ਚੇਤੇ ਰੱਖੀ ਉਹ ਕੀੜੀ ਦੇ ਵਿੱਚ ਵੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ। ਸਵੈ ਘਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ, ਹਰ ਥਾਂ ਦੇ ਉੱਤੇ ਪਰਮੇਸ਼ਰ ਦੀ ਸਮੋਈ ਹੈ ਔਰ ਉਹ ਬਿਨਾਂ ਕਿਸੇ ਤਰਕ ਦੇ ਬਿਨਾਂ ਕਿਸੇ ਮਤਲਬ ਦੇ ਭਾਵ ਉਸ ਨੂੰ ਇਸ ਗੱਲ ਨਾਲ ਕੋਈ ਨਹੀਂ, ਜਦੋਂ ਉਸ ਦੇ ਚਰਨਾਂ ਦੇ ਵਿੱਚ ਕੋਈ ਸੇਵਕ ਬਣ ਕਰਕੇ ਜੋਦੜੀ ਕਰਦਾ ਤੇ ਫਿਰ ਉਸ ਦੀ ਪੈਜ ਰੱਖਦਾ ਹੈ, ਦਿਆਲੂ ਬਹੁਤ ਕਿਰਪਾਲੂ ਬਹੁਤ, ਤੇ ਫਿਰ ਸਵਾਲ ਪੈਦਾ ਹੋਏਗਾ ਏਦਾਂ ਦਾ ਰੱਬ ਏਦਾਂ ਦਾ ਪਰਮੇਸ਼ਰ ਤੇ ਫਿਰ ਸਾਨੂੰ ਵੀ ਚਾਹੀਦਾ, ਅਸੀਂ ਵੀ ਉਸ ਦੀ ਪ੍ਰਾਪਤਾ ਕਰਨਾ ਚਾਹੁੰਦੇ ਹਾਂ। ਤੇ ਸਤਿਗੁਰਾਂ ਨੇ ਬੜੇ ਘੱਟ ਸ਼ਬਦਾਂ ਦੇ ਵਿੱਚ ਸਿੱਖ ਨੂੰ ਸਮਝਾ ਦਿੱਤਾ, ਜੇਕਰ ਤੈਨੂੰ ਸੱਚਾ ਗੁਰੂ ਮਾਨੇ ਸੱਚੇ ਗੁਰੂ ਦੀ ਪ੍ਰਸਾਦ ਮਾਨੇ ਕਿਰਪਾ ਮਿਲ ਗਈ ਤੇ ਤੈਨੂੰ ਐਸਾ ਦੀਨ ਦਿਆਲ ਪਰਮਾਤਮਾ ਮਿਲ ਜਾਏਗਾ। ਹੁਣ ਪਿਆਰੇ ਖਾਲਸਾ ਜੀ ਮੈਂ ਬੇਨਤੀ ਕਰਾਂ, ਕਿਤੇ ਵੀ ਤੁਸੀਂ ਕਥਾ ਸੁਣਦੇ ਆ ਨਾ, ਕਿਤੇ ਵੀ ਤੁਸੀਂ ਦੋ ਗੁਰਮੁੱਖਾਂ ਦੀ ਵਿਚਾਰ ਸੁਣਦੇ ਆ ਜਿੱਥੇ ਉਹ ਆਪਣੇ ਘਰ ਵਿੱਚ ਬੈਠੇ ਹੋਣ, ਭਾਵਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਹੈ ਜਾਂ ਨਹੀਂ, जे दो गुरसिख आपस विच विचार करदे होए कहण सिख वास्ते गुरु बड़ा जरूरी है ते मैं बेनती करा कि ते ए ना सोच लियो सिख देहधारी गुरु दी गल कर रहे है। जदों कथा दे विच कीर्तन दे विच वारां ढाडी वारां दे विच कविशरी बोलदिआं होइआं गुरु शब्द आएगा ते ओ सिर्फ और सिर्फ धन गुरु नानक देव साहब तो लैके धन गुरु ग्रंथ साहिब महाराज 11 गुरां दे प्रथाए हो सकदा है। सिख ना देहधारी किसे नूं मंनदा ते ना कदे मन्नेगा क्योंकि उस दी पूर्ती क्योंकि सिख दी जिहड़ी पूर्ती है ओ धन गुरु नानक देव साहिब महाराज दी बाणी तो लै करके 18-10-20 तक एक एक अखर इस दे मन नूं शांति दे सकदा है। मैं फिर दोहरा करके बेनती करा गुरु दा लफ्ज़ है कई कहंदे आ ना जी देहधारी दी लोड़ है कदाचित लोड़ नहीं साडा बापू सानू शब्द गुरु दे लड़ ला के गया जी सतगुर सतगुर दा भाव एट प्रेजेंट आपां 2025 दे विच इह गल करन दे आ ते अज दे समें जे गुरु दी लोड़ है ते सिखा धन गुरु ग्रंथ साहिब महाराज जी दे चरणां च मत्था टेकी इस तों वड्डा इस तों सच्चा इस तों सुच्चा इस तों प्यारा इस तों न्यारा इस तों दयालु इस तों कृपालू दुनिया दे विच तैनू कदे कोई नहीं जे मिल सकदा। इस करके सिखा तेरी टेक ते भरोसा गुरु ग्रंथ साहिब महाराज ते होना चाहिए। काहू को भरोसो जोर चाकरी जहाज पै किसे नू किसे ते भरोसा पर सिखा तू कवि निहाल सिंह वांगू हाथ जोड़ के कहीं मोको तो भरोसो एक ग्रंथ महाराज पै। सिखा तेरा भरोसा केवल और केवल गुरु ग्रंथ साहिब महाराज जी दे चरणा पर होना चाहिए। सतगुर माने सच्चा गुरु माने धन गुरु ग्रंथ साहिब सच्चे पातशाह दी प्रसाद मतलब के कृपा दे नाल ऐसा दयालु कृपालु अकाल पुरख प्राप्त हो सकता है।
हम भीखक पेखारी तेरे तू निज पत है दाता।
ते महाराज सच्चे पातशाह दे चरणा विच इउं मन्नो इउं महसूस करो कि धन गुरु अंगद देव साहिब महाराज सच्चे पातशाह साक्षी हो करके खलोते जी और बिना करदे होए बापू गुरु अमरदास साहिब महाराज धन गुरु अंगद देव साहिब महाराज सच्चे पातशाह नूं बेनती करदे कहंदे आ हम भीखक पेखारी तेरे तू निज पत है दाता। जदो बीबी अमरो साहब ने शब्द पढ़िया ना प्यारे खालसा जी 990 अंग दे उपर सवाए मान मारू महला पहला घर पहला धन गुरु नानक देव साहिब महाराज दी बाणी उस बीबी अमरो ने जदो मधाणी रिड़कदियां उस दही नूं मथदियां उसने बचन पढ़े महाराज सच्चे पातशाह दे चरणा दे विच ऐसी सुरत बाबे अमरदास दी जुड़ी अपनी नूह दे सामे हाथ जोड़ के खलो के कहन लगे धीए मैनू भी उत्थे लैके चल जिथों इन्ने प्यार दे बचन आए जे। महाराज सच्चे पातशाह जी दे चरणा दे विच ये बेनती धन गुरु अमरदास साहब करते हुए कहंदे आ जदों बीबी अमरो जी लैके गए ना गुरु अमरदास साहब महाराज सच्चे पातशाह नूं धन गुरु अंगद देव साहब महाराज अपने कुड़म नूं क्योंकि कुड़म लगदे सी पत्योरे लगदे सी बीबी अमरो साहब जी दे ते अपने कुड़म नूं वेख करके गुरु अंगद देव साहब महाराज उठ के खलो गए कि गलवकड़ी दे विच मिलांगा ते बाबा अमरदास जी चरणा दे उत्ते सिर रख लिया ते गुरु अंगद देव साहिब महाराज कहन लगे आप जी गल लग के मिलो आप जी इस घर दे कुड़म जे। बाबा अमरदास नेत्रां दे विच वैराग दा नीर लैके कहन लगा पातशाह आप जी चरणा ते रखिया सिर प्रवान करो अज मैं कुड़म बन के नहीं अज मैं तेरे चरणा दा सिख बन के आया हां। महाराज जो मैं आप जी दी धी दी रसना तो बचन सुने ओ बचन मेरे हिरदे दे विच टका दिओ पातशाह इस बचना नूं पढ़ के उस बेदन नूं वेखिए। बापू गुरु अमरदास ने कैसी बेदन कीती हाथ जोड़ के सतगुरु गुरु अंगद देव साहिब महाराज नूं कह रहे जे मैं तेरे घर दा भिखारी पातशाह 19 साल मैं किते होर भीख मंगदा रहा वा 19 साल मैं किते होर जांदा रहा। महाराज बड़ा कुछ कीता पर मन नूं चैन नहीं पिया बड़ा कुछ कीता 6-6 महीने 1 साल दे मैं गुजारे पर सतगुरु सुरत टिकी ही नहीं एक ब्रह्मचारी दे ताने ने अंदर सारा ही हिला के रख दिता। सतगुरु जी तुहाडे एक शब्द ने अंदर नूं टिका दे दिता ਤੁਹਾਡੇ ਇੱਕ ਸ਼ਬਦ ਨੇ ਅੰਦਰ ਨੂੰ ਖੇੜਾ ਤੇ ਵਿਗਾਸ ਦੇ ਦਿੱਤਾ। ਉਸ ਖੇੜੇ ਤੇ ਵਿਗਾਸ ਨੂੰ ਹੋਰ ਮੰਗਣ ਵਾਸਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ, ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਮਹਾਰਾਜ ਮੈਂ ਤੇਰੇ ਦਰ ਦਾ ਮੰਗਤਾ ਵਾਂ, ਮੈਂ ਤੇਰੇ ਦਰ ਦਾ ਭਿਖਾਰੀ ਵਾਂ, ਤੇ ਮੰਗਦਾ ਕੀ ਆ? ਜਾਚਕ ਨਾਮ ਜਾਚੈ ਜਾਚੈ, ਇਹ ਜਿਹੜਾ ਜਾਚਕ ਹੈ ਨਾ ਇਹ ਨਾਮ ਦੀ ਮੰਗਣਾ ਕਰਦਾ ਹੈ। ਨਾਮ ਆਪ ਜੀ ਦੇ ਅੱਗੇ ਅਰਜੋਈ ਕਰਕੇ ਇਹਨਾਂ ਹੱਥਾਂ ਦਾ ਕਾਸਾ ਬਣਾ ਕੇ ਆਪ ਜੀ ਤੋਂ ਮੰਗਦਾ, ਸਤਿਗੁਰੂ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ, ਤੂੰ ਆਪਣੇ ਆਪ ਦਾ ਆਪ ਸੁਆਮੀ ਹੈ। ਨਿਜ ਪਤ ਦਾ ਭਾਵ ਆਪਣੇ ਆਪ ਦਾ ਆਪ ਸੁਆਮੀ, ਅਕਾਲ ਪੁਰਖ ਦਾ ਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਦਾ ਘਰ ਇਹ ਖਜ਼ਾਨਚੀਆਂ ਦਾ ਘਰ ਨਹੀਂ ਹੈ ਜੀ, ਮੈਂ ਬੇਨਤੀ ਸਮਝੋ ਮੇਰੀ, ਇਹ ਦਾਤੇ ਦਾ ਘਰ ਹੈ। ਇਹ ਨਹੀਂ ਵੀ ਇਸ ਨੇ ਪਹਿਲਾਂ ਰੱਬ ਤੋਂ ਪਾਸ ਕਰਾਉਣਾ ਤੇ ਫਿਰ ਸਿੱਖ ਦੀ ਝੋਲੀ ਦੇ ਵਿੱਚ ਕੁਝ ਪਾਉਣਾ। ਸਤਿਗੁਰਾਂ ਦੀ ਬਾਣੀ ਕਹਿੰਦੀ ਉਹ ਨਿਜ ਪਤ ਦੇ ਘਰ ਵਿੱਚ ਤੂੰ ਆਇਆ ਜੇ, ਸੁਤੰਤਰ ਦਾਤਾ, ਜਿਹਨੇ ਕਿਸੇ ਤੋਂ ਸਲਾਹ ਕਰਕੇ ਨਹੀਂ ਮੰਗਣਾ। ਮਹਾਰਾਜ ਜੀ ਦੇ ਆਪਾਂ ਪ੍ਰਥਾਏ ਬਚਨ ਪੜ੍ਹਦੇ ਹਾਂ ਨਾ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਗੁਰ ਪਰਮੇਸ਼ਰ ਏਕੋ ਜਾਣ। ਮਹਾਰਾਜ ਸੱਚੇ ਪਾਤਸ਼ਾਹ ਦਾ ਸੁਤੰਤਰਤਾ ਦਾ ਘਰ ਹੈ, ਆਪ ਹੀ ਦਾਤਾ ਹੈ, ਆਪ ਹੀ ਵੰਡਣ ਵਾਲਾ। ਸਤਿਗੁਰੂ ਸੱਚੇ ਪਾਤਸ਼ਾਹ ਖਜ਼ਾਨਚੀ ਦੇ ਰੂਪ ਦੇ ਵਿੱਚ ਆਪਣਾ ਕਾਰਜ ਕਰਦਾ ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਤੂੰ ਨਿਜ ਪਤ ਹੈ ਦਾਤਾ, ਤੂੰ ਸੁਤੰਤਰ ਦਾਤਾ ਹੈ, ਆਪਣਾ ਆਪ ਹੀ ਮਾਲਕ ਹੈ, ਤੇਰਾ ਹੋਰ ਕੋਈ ਮਾਲਕ ਨਹੀਂ, ਤੂੰ ਕਿਸੇ ਤੋਂ ਨਹੀਂ ਮੰਗ ਕੇ ਮੈਨੂੰ ਦੇਣਾ। ਮੈਂ ਤੇਰੇ ਚਰਨਾਂ 'ਚ ਬੇਨਤੀ ਕਰਦਾ ਸੱਚਿਆ ਪਾਤਸ਼ਾਹ, ਮੈਂ ਤੇਰੇ ਚਰਨਾਂ 'ਚ ਇਹ ਪੁਕਾਰ ਕਰਦਾ ਕਿ ਮੇਰੇ ਭਿਖਾਰੀ ਦੀ ਝੋਲੀ ਦੇ ਵਿੱਚ ਆਪ ਜੀ ਦਾਨ ਪਾਓ। ਕਿਹੜਾ ਦਾਨ? ਸਤਿਗੁਰੂ ਕਿਰਪਾ ਕਰਦੇ ਕਰੇ ਜੀ।
ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ।
ਤੇ ਸਤਿਗੁਰੂ ਜੀ ਦਇਆਲਤਾ ਦੇ ਘਰ ਵਿੱਚ ਆਓ, ਕਿਉਂਕਿ ਸਤਿਗੁਰੂ ਦਇਆਲਤਾ ਬੜੀ ਜ਼ਰੂਰੀ ਜੇ। ਮੈਂ ਔਗਣਹਾਰਾ ਬੰਦਾ ਹਾਂ, ਮੇਰੇ ਤੇ ਔਗਣ ਇੰਨੇ ਜਿੰਨਾ ਸਮੁੰਦਰ ਪਾਣੀ ਦੇ ਨਾਲ ਭਰਿਆ ਵੇ। ਪਾਣੀ ਨਾਲ ਭਰੇ ਸਮੁੰਦਰ ਨੂੰ ਲੀਟਰਾਂ 'ਚ ਮਾਪਿਆ ਜਾ ਸਕਦਾ, ਪਰ ਇਸ ਔਗਣਹਾਰੇ ਬੰਦੇ ਦੇ ਔਗਣ ਨਹੀਂ ਜੇ ਮਿਣੇ ਜਾ ਸਕਦੇ। ਮਹਾਰਾਜ ਸਾਹਿਬ ਦਾ ਗੌੜੀ ਰਾਗ ਦੇ ਅੰਦਰ ਬਚਨ, ਜੇ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਹੁਣ ਕਰਨਾ ਕੀ ਜੇ ਪਾਤਸ਼ਾਹ? ਤੁਸੀਂ ਦਇਆ ਕਰੋ, ਕਿਛ ਮਿਹਰੋ ਪਾਵੋ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕਹੋ। ਮਹਾਰਾਜ ਦਿਆਲੂ ਹੋ ਜਾਓ ਪਾਤਸ਼ਾਹ ਜੀ, ਕਿਰਪਾਵਾਨ ਹੋ ਜਾਓ, ਆਪਣੇ ਅਸਲ ਰੂਪ ਦੇ ਵਿੱਚ ਆ ਜਾਓ। ਮਹਾਰਾਜ ਆਪਣਾ ਬਿਰਧ ਸੰਭਾਲੋ ਜੀ, ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਆਪਣਾ ਬਿਰਧ ਸੰਭਾਲੇ, ਭਾਵ ਕਿ ਤੂੰ ਆਪਣੇ ਬਿਰਧ ਨੂੰ ਯਾਦ ਰੱਖ, ਮੇਰੇ ਔਗਣਾਂ ਨੂੰ ਨਾ ਵੇਖ। ਜੇ ਮੇਰੇ ਔਗਣ ਵੇਖੇਗਾ ਪਾਤਸ਼ਾਹ, ਮੈਂ ਤੇ ਤੇਰੀ ਅਸਲ ਦੇ ਵਿੱਚ ਪਿਆਰ ਤੇ ਮੁਹੱਬਤ ਭਰੀ ਨਜ਼ਰ ਦਾ ਅਧਿਕਾਰੀ ਨਹੀਂ ਹਾਂ, ਤੇਰੇ ਤੋਂ ਦਾਤਾਂ ਤੇ ਬਾਅਦ ਵਿੱਚ ਲਵਾਂਗਾ। ਆਪ ਜੀ ਦਿਆਲੂ ਹੋਵੋ ਸਤਿਗੁਰੂ। ਜਦੋਂ ਤੁਸੀਂ ਦਿਆਲੂ ਹੁੰਦੇ ਆ ਨਾ ਪਾਤਸ਼ਾਹ ਜੀ, ਫਿਰ ਤੁਸੀਂ ਸੱਜਣ ਠੱਗ ਨਹੀਂ ਵੇਖਦੇ। ਸਤਿਗੁਰੂ ਮੈਂ ਤੁਹਾਡੀਆਂ ਬਾਤਾਂ ਸੁਣੀਆਂ, ਜਦੋਂ ਤੁਸੀਂ ਦਿਆਲਤਾ ਦੇ ਵਿੱਚ ਆਉਂਦੇ ਜੇ, ਸਿਰ ਦੇ ਉੱਤੇ ਪੱਥਰ ਰੋੜਨ ਵਾਲੇ ਉਸ ਬਲੀ ਕੰਧਾਰੀ ਨੂੰ ਤੁਸੀਂ ਨਹੀਂ ਵੇਖਿਆ, ਆਪਣੀਆਂ ਲੱਤਾਂ ਨੂੰ ਫੜ ਕੇ ਘੜੀਸਣ ਵਾਲੇ ਉਸ ਜੀਵਨ ਕਾਜੀ ਨੂੰ ਨਹੀਂ ਵੇਖਿਆ। ਸਤਿਗੁਰੂ ਜੀ ਜਦੋਂ ਤੁਸੀਂ ਦਿਆਲੂ ਹੋਏ, ਤੁਸੀਂ ਭੂਮੀਏ ਚੋਰ ਨੂੰ ਨਾ ਵੇਖਿਆ, ਤੁਸੀਂ ਬਸ ਆਪਣੀਆਂ ਮਿਹਰਾਂ ਦੀਆਂ ਕਿਰਨਾਂ ਉਸ ਤੇ ਐਸੀਆਂ ਵਰਤਾਈਆਂ, ਉਸ ਸੱਜਣ ਨੂੰ ਠੱਗ ਤੋਂ ਸੰਤ ਬਣਾ ਦਿੱਤਾ ਜੀ। ਸੰਤ ਪਿਆਰੇ ਖਾਲਸਾ ਜੀ, ਮਹਾਰਾਜ ਸਾਹਿਬ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ, ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਤੇ ਮੇਰੇ ਤੇ ਹੋਰ ਮਿਹਰ ਕਰ, ਹੋਰ ਕਿਰਪਾ ਕਰ। ਤੇ ਕਿਰਪਾ ਕਿਸ ਚੀਜ਼ ਦੀ ਜੀ? ਨਾਮ ਦੇਹੋ ਮੰਗਤ ਜਨ ਕੋ, ਇਸ ਮੰਗਤੇ ਨੂੰ, ਇਸ ਭਿਖਾਰੀ ਨੂੰ ਐਸਾ ਨਾਮ ਦੇ ਤਾਂ ਜੋ ਮੈਂ ਤੇਰੇ ਚਰਨਾਂ 'ਚ ਸੁਰਤ ਜੋੜ ਆਪਣੀ ਜਵਾਨੋਂ ਜਪਦਾ ਰਵਾਂ। ਸਤਨਾਮ ਸ਼੍ਰੀ ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ, ਸਦਾ ਰਹੋ ਰੰਗ ਰਾਤਾ। ਐਸੀ ਪਾਨ ਚਾੜਦੇ ਸੱਚਿਆ ਪਾਤਸ਼ਾਹ ਨਾਮ ਦੀ, ਜਿਹੋ ਜੀ ਆਪਣੇ ਸਿੱਖਾਂ ਨੂੰ ਚਾੜੀ। ਮਹਾਰਾਜ ਸਮਾਂ ਤੇ ਹਾਲ ਤੇ ਹਾਲਾਤ ਜਿੱਦਾਂ ਦੇ ਮਰਜ਼ੀ ਬਣਦੇ ਰਹੇ, ਪਰ ਤੇਰੇ ਸਿੱਖ ਨਾਮ ਜਪਣੋਂ ਨਹੀਂ ਹਟੇ। ਪਿਆਰੇ ਖਾਲਸਾ ਜੀ, ਇਤਿਹਾਸ ਤੁਸੀਂ ਪੜ੍ਹਦੇ ਜੇ, ਇਤਿਹਾਸ ਤੁਸੀਂ ਸੁਣਦੇ ਜੇ, ਅੱਗੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਾਂ ਸ਼ਹੀਦੀ ਦਿਹਾੜਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਮਨਾਵਾਂਗੇ। ਪਿਆਰੇ ਖਾਲਸਾ ਜੀ, ਐਸੀ ਜਿਨ੍ਹਾਂ ਨੂੰ ਨਾਮ ਦੀ ਰੰਗਤ ਚੜ੍ਹਦੀ ਹੈ, ਉਹਨਾਂ ਨੂੰ ਤੱਤੀ ਤਵੀ ਦਾ ਸੇਕ ਵੀ ਕੁਝ ਨਹੀਂ ਕਹਿੰਦਾ, ਉਹ ਤੱਤੀ ਤਵੀ ਦੇ ਉੱਤੇ ਬੈਠ ਕੇ ਵੀ ਗਾਉਂਦੇ ਆ, ਤੇਰਾ ਕੀਆ ਮਿੱਠਾ ਲੱਗੈ ਹਰਨਾਮ ਪਦਾਰਥ ਨਾਨਕ ਮੰਗੈ। ਪਿਆਰੇ ਖਾਲਸਾ ਜੀ, ਸਾਨੂੰ ਨਾਮ ਦੀ ਰੰਗਤ ਨਹੀਂ ਚੜ੍ਹੀ, ਅਸੀਂ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਵੀ ਰੱਬ ਦਾ ਸ਼ੁਕਰ ਨਹੀਂ ਜੇ ਕਰਦੇ। ਕੱਖਾਂ ਕਾਨਿਆਂ ਦੀਆਂ ਕੁੱਲੀਆਂ ਤੋਂ ਅੱਜ ਮਹਿਲਾਂ ਜੋਗੇ ਹੋ ਗਏ, ਪਰ ਤੁਹਾਨੂੰ ਫੇਰ ਬੇਨਤੀਆਂ ਕਰਕੇ, ਆਪਣੇ ਮਨ ਨੂੰ ਫੇਰ ਬੇਨਤੀਆਂ ਕਰਕੇ ਕਹਿਣਾ ਪੈਂਦਾ ਉਹ ਸਿੱਖਾ, ਕੱਖਾਂ ਕਾਨਿਆਂ ਦੀ ਕੁੱਲੀ ਤੋਂ ਜਿੱਥੇ ਮਹਿਲਾਂ ਜੋਗਾ ਹੋ ਗਿਆ, ਜਿਹੜਾ ਤੇਰਾ ਵਿਚੋਲਾ ਬਣਿਆ ਪਰਮੇਸ਼ਰ ਦਾ ਨਾਮ, ਉਸ ਨੂੰ ਕਿਉਂ ਭੁੱਲ ਗਿਆ ਜੇ, ਉਸ ਨੂੰ ਕਿਉਂ ਭੁੱਲ ਗਿਆ। ਕਥਾ ਕਰਕੇ, ਕੀਰਤਨ ਕਰਕੇ ਮਨ ਨੂੰ ਜਗਾਉਣਾ ਪੈਂਦਾ ਹੈ। ਸਿੱਖਾ, ਬਾਕੀ ਸਭ ਕੁਝ ਭੁੱਲ ਜਾਈ, ਪਰ ਆਪਣੇ ਅੰਦਰ ਨੂੰ ਟਿਕਾ ਤੇ ਰਸ ਦੇਣ ਵਾਲੇ ਪਰਮੇਸ਼ਰ ਦੇ ਨਾਮ ਨੂੰ ਨਾ ਭੁੱਲੀ। ਸਦਾ ਰਹੋ ਰੰਗ ਰਾਤਾ, ਰੰਗ ਰਾਤਾ ਦਾ ਭਾਵ ਤੇਰੇ ਨਾਮ ਰੰਗ ਦੇ ਵਿੱਚ ਰੰਗਿਆ ਰਵਾਂ। ਮੈਨੂੰ ਐਸਾ ਨਾਮ ਦਾ ਲਾਲ ਰੰਗ ਚਾੜਦੇ, ਲਾਲ ਰੰਗ ਤਿਸਕੋ ਲਗਾ ਜਿਸਕੇ ਬੜ ਭਾਗਾ, ਮੈਲਾ ਕਦੇ ਨਾ ਹੋ ਬਈ ਨਹਿ ਲਾਗੈ ਦਾਗਾ, ਜਿਹੜਾ ਕਦੇ ਫਿਰ ਸਤਿਗੁਰੂ ਜੀ ਮੈਲਾ ਨਹੀਂ ਜੇ ਹੁੰਦਾ, ਮੈਲਾ ਨਹੀਂ ਜਿਨ੍ਹਾਂ ਨੂੰ ਨਾਮ ਦੇ ਰੰਗ ਚੜੇ ਨਾ। ਪਿਆਰੇ ਖਾਲਸਾ ਜੀ, ਟੂਕ ਮਾਤਰ ਮੈਂ ਬੇਨਤੀ ਕਰਾਂ, ਜਦੋਂ ਸਿੱਖਾਂ ਨੂੰ ਤੋਪਾਂ ਦੇ ਸਾਮੀ ਖੜ ਕੇ ਉਡਾਉਣ ਲੱਗੇ ਨਾ, ਇੱਕ ਮਧਰੇ ਘਰ ਦਾ ਨਿੱਕਾ ਬੱਚਾ ਆਇਆ ਤੇ ਉਹਨੂੰ ਕਹਿਣ ਲੱਗੇ ਵੀ ਤੂੰ ਚੱਲ ਪਾਸੇ, ਤੂੰ ਜਾ ਪਾਸੇ। ਉਹ ਕਹਿੰਦਾ ਕਿਉਂ ਬਈ? ਉਹ ਕਹਿੰਦੇ ਵੀ ਤੇਰੇ ਤੇ ਸਿਰ ਉੱਤੋਂ ਦੀ ਗੋਲਾ ਲੰਘ ਜਾਣਾ ਜੇ, ਤੇਰੇ ਸਿਰ ਉੱਤੋਂ ਦੀ ਤੋਪ ਦਾ ਗੋਲਾ ਲੰਘ ਜਾਣਾ ਤੇ ਫਿਰ ਸਾਡੀ ਗੱਲ ਨਹੀਂ ਜੇ ਬਣੀ। ਉਸਨੇ ਇੱਟਾਂ ਇਕੱਠੀਆਂ ਕੀਤੀਆਂ, ਰੋੜੇ ਇਕੱਠੇ ਕੀਤੇ, ਕੰਕਰ ਇਕੱਠੇ ਕੀਤੇ, ਢੇਰੀ ਲਾ ਕੇ ਉਹਦੇ ਉੱਤੇ ਖੜ ਕੇ ਕਹਿੰਦਾ ਹੁਣ ਮਿਣ ਕੇ ਵੇਖੋ ਤੋਪ ਦੇ ਗੋਲੇ ਬਰਾਬਰ ਆ ਗਿਆ ਕਿ ਨਹੀਂ ਆ ਗਿਆ ਮੈਂ। ਇਹ ਸਿਦਕ ਹੈ ਪਿਆਰੇ ਖਾਲਸਾ ਜੀ, ਇਹ ਸਿਦਕ ਹੈ ਪਿਆਰੇ ਖਾਲਸਾ ਜੀ। ਜੇ ਮਾਵਾਂ ਵੀ ਕਹਿਣ ਮੇਰੇ ਪੁੱਤਰ ਨੂੰ ਮਾਰਿਓ ਨਾ, ਸ਼ਹੀਦ ਨਾ ਕਰ ਦਿਓ ਜੇ, ਇਹ ਸਿੱਖ ਨਹੀਂ ਹੈ, ਤੇ ਸਿੱਖ ਦਾ ਬੱਚਾ ਹੱਥ ਕੱਢ ਕੇ ਕਹਿੰਦਾ ਮੇਰੀ ਮਾਂ ਝੂਠ ਬੋਲਦੀ ਜੇ, ਮੈਂ ਤੇ ਸਿੱਖਾਂ, ਸ਼ਹੀਦ ਕਰੋ ਮੈਨੂੰ। ਉਹ ਯਾਦ ਕਰੋ ਲਛਮਣ ਸਿੰਘ ਧਾਰੋਵਾਲੀ ਦਾ ਜਦੋਂ ਹੋਇਆ ਜੀ, ਉਹ ਨਿੱਕਾ ਜਿਹਾ ਬੱਚਾ ਅਲਮਾਰੀ ਵਿੱਚ ਆਖਿਆ, ਉਹਨੂੰ ਪੁੱਛਿਆ ਕੀ ਕਰਨ ਆਇਆ, ਉਹ ਕਹਿਣ ਲੱਗਾ ਮੈਂ ਤੇ ਆਪਣੇ ਬਾਪੂ ਨਾਲ ਸ਼ਹੀਦ ਹੋਣ ਆਇਆ, ਮੈਨੂੰ ਅਲਮਾਰੀ ਚੋਂ ਕੱਢੋ ਤੇ ਸ਼ਹੀਦ ਕਰ ਦਿਓ। ਜਿਨ੍ਹਾਂ ਨੂੰ ਨਾਮ ਦੇ ਰੰਗ ਚੜੇ ਹੋਏ ਆ ਖਾਲਸਾ ਜੀ, ਉਹ ਮੌਤ ਤੋਂ ਨਹੀਂ ਡਰਦੇ, ਉਹ ਮੌਤ ਤੋਂ ਪਿੱਛੇ ਨਹੀਂ ਹਟਦੇ, ਉਹ ਮੌਤ ਨੂੰ ਅੱਗੇ ਹੋ ਕੇ ਲਾੜੀ ਮੰਨ ਕੇ ਆਪਣੀ ਜਵਾਨੀ ਨੂੰ ਮੌਤ ਦੇ ਰਾਹੀਂ ਵਿਆਹਣਾ ਚਾਹੁੰਦੇ ਜੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਐਸਾ ਨਾਮ ਦਾ ਰੰਗ ਚਾੜ ਦਿਓ ਪਾਤਸ਼ਾਹ, ਮੌਤ ਮੈਨੂੰ ਅਜਬ ਤਮਾਸ਼ਾ ਤੇ ਖੇਡ ਵਾਂਗੂ ਲੱਗੇ, ਪਰ ਮੈਂ ਮੌਤ ਤੋਂ ਡਰਾਂ ਨਾ, ਮੈਂ ਮੌਤ ਤੋਂ ਡਰਾਂ ਨਾ। ਜਿਨ੍ਹਾਂ ਨੂੰ ਨਾਮ ਦੇ ਰੰਗ ਚੜਦੇ ਖਾਲਸਾ ਜੀ, ਸਤਿਗੁਰੂ ਫਿਰ ਉਹਨਾਂ ਤੇ ਕਿਰਪਾ ਕਰਦੇ, ਉਹ ਗੋਲੀਆਂ ਦੀਆਂ ਬਿਸ਼ਾਰਾਂ ਵਿੱਚ ਸਾਹਮਣੇ ਹੋ ਕੇ ਵੀ ਆਪਣੀ ਜਵਾਨੋਂ ਕਹਿੰਦੇ ਸਤਨਾਮ ਸ਼੍ਰੀ। ਉਹ ਮਹਾਰਾਜ ਸੱਚੇ ਪਾਤਸ਼ਾਹ ਤੋਂ ਮੰਗਦੇ ਆ, ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਸਤਿਗੁਰੂ ਸਾਨੂੰ ਨਾਮ ਦੇ ਰੰਗ ਚਾੜ, ਅਸੀਂ ਹਮੇਸ਼ਾ ਤੇਰਾ ਨਾਮ ਦਾ ਨੰਗ ਆਪਣੇ ਸੀਨੇ ਤੇ ਲੈ ਕੇ ਨਾਮ ਜਪਦੇ ਰਹੀਏ ਜੀ।
ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ।
ਮਹਾਰਾਜ ਜੀ ਕਹਿੰਦੇ ਤੇਰਾ ਜਿਹੜਾ ਆ ਸੱਚਾ ਨਾਮ ਹੈ ਨਾ, ਨਾਮ ਦੀ ਤਾਕਤ ਪਿਆਰੇ ਜੀ, ਜਿਹੜਾ ਬੰਦਾ ਨਾਮ ਜਪਦਾ ਜਪਦਾ ਨਾਮ ਵਰਗਾ ਹੋ ਜਾਂਦਾ। ਚੇਤੇ ਰੱਖਿਓ ਖਾਲਸਾ ਜੀ, ਜਿਨ੍ਹਾਂ ਦੀ ਜ਼ਿੰਦਗੀ ਚ ਸਿਮਰਨ ਆ ਜਾਂਦਾ, ਸਿਮਰਨ ਉਹਨਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਜਿਹੜੇ ਨਾਮ ਜਪਦੇ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਤੇਰੇ ਨਾਮ ਤੋਂ ਬਲਿਹਾਰੇ ਜਾਵਾਂ ਮੈਂ, ਬਾਰਨਾ ਬਲਿਹਾਰਨਾ ਲੱਖ ਬਰੀਆ ਲੱਖ ਲੱਖ ਵਾਰ ਕੁਰਬਾਨ, ਹਉ ਕੁਰਬਾਨਾ ਜਾਓ ਮਿਹਰਬਾਨਾ, ਹਉ ਕੁਰਬਾਨਾ ਜਾਓ, ਹਉ ਕੁਰਬਾਨਾ ਜਾਓ, ਤਿਨਾ ਕਹਿ ਲੈਣ ਜੋ ਤੇਰਾ। ਜਿਹੜੇ ਆਪਣੀ ਜਵਾਨੋਂ ਆਖਦੇ ਸਤਨਾਮ ਸ਼੍ਰੀ, ਮੈਂ ਉਹਨਾਂ ਤੋਂ ਕੁਰਬਾਨ ਜਾਵਾਂ, ਤੇਰੇ ਨਾਮ ਤੋਂ ਕੁਰਬਾਨ ਜਾਵਾਂ, ਜਿਸ ਦਾ ਨਾਮ ਲਿਆ ਜਾ ਰਿਹਾ ਉਸ ਤੋਂ ਕੁਰਬਾਨ ਜਾਵਾਂ। ਹਉ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਬਿਟਹੋ, ਤੇਰਾ ਨਾਮ ਸੱਚਾ, ਤੂੰ ਸੱਚਾ, ਤੇਰਾ ਨਾਮ ਲੈਣ ਵਾਲੇ ਸੱਚੇ ਪਾਤਸ਼ਾਹ, ਮੈਂ ਉਹਨਾਂ ਤੋਂ ਕੁਰਬਾਨ ਜਾਵਾਂ। ਤੇ ਚੇਤੇ ਰੱਖਿਓ ਪਿਆਰੇ ਜੀ, ਜਿੱਦਣ ਸਿਮਰਨ ਤੁਹਾਡੀ ਜ਼ਿੰਦਗੀ ਚ ਆ ਗਿਆ ਕੀ ਕਿਰਪਾ ਕਰੇਗਾ। ਸਿਮਰਨ ਜਦੋਂ ਅੰਨ ਨਾਲ ਰੋਟੀਆਂ ਨਾਲ ਮਿਲ ਜਾਂਦਾ, ਸਿਮਰਨ ਰੋਟੀਆਂ ਨੂੰ ਪ੍ਰਸ਼ਾਦਾ ਬਣਾ ਦਿੰਦਾ। ਪਿਆਰੇ ਖਾਲਸਾ ਜੀ, ਤੁਸੀਂ ਸਫ਼ਰ ਕਰਦੇ ਜੇ, ਪਰ ਜਦੋਂ ਸਫ਼ਰ ਕਰਦੇ ਹੋਏ ਸਿਮਰਨ ਕਰੋਗੇ, ਸਿਮਰਨ ਸਫ਼ਰ ਨੂੰ ਯਾਤਰਾ ਬਣਾ ਦਿੰਦਾ। ਯਾਤਰਾ ਜਦੋਂ ਸਿਮਰਨ ਪਾਣੀ ਨਾਲ ਮਿਲ ਜਾਏ, ਸਿਮਰਨ ਪਾਣੀ ਨੂੰ ਅੰਮ੍ਰਿਤ ਬਣਾ ਦਿੰਦਾ ਹੈ। ਸਿੱਖਾ ਨਾਮ ਜਪਿਆ ਕਰ, ਜਿਸ ਦਿਨ ਸਿਮਰਨ ਇਸ ਦੇਹੀ ਨਾਲ ਮਿਲ ਗਿਆ, ਇਸ ਦੇਹੀ ਨੂੰ ਸਿਮਰਨ ਸੰਤ ਬਣਾ ਦੇਗਾ। ਸੰਤ ਖਾਲਸਾ ਜੀ, ਇਹ ਸਿਮਰਨ ਦੀ ਤਾਕਤ ਹੈ। ਇਹ ਸਿਮਰਨ ਪਾਪੀਆਂ ਤੋਂ, ਪੁੰਨੀ ਪੁੰਨੀਆਂ ਤੋਂ, ਮਹਾਂਪੁਰਖ ਮਹਾਂਪੁਰਖਾਂ ਤੋਂ ਰੱਬ ਦਾ ਰੂਪ ਬਣਾ ਦਿੰਦਾ। ਜੇ ਸਿਮਰਨ ਰੋਟੀਆਂ ਨੂੰ ਪ੍ਰਸ਼ਾਦੇ ਬਣਾ ਸਕਦਾ, ਸਿਮਰਨ ਪਾਣੀ ਨੂੰ ਅੰਮ੍ਰਿਤ ਬਣਾ ਸਕਦਾ, ਸਿਮਰਨ ਸਫ਼ਰ ਨੂੰ ਯਾਤਰਾ ਬਣਾ ਸਕਦਾ। ਤੇ ਚੇਤੇ ਰੱਖਿਓ ਜਵਾਨੋ, ਸਿਮਰਨ ਕਰਿਆ ਕਰੋ, ਸਰੀਰ ਤੇ ਇਹੋ ਰਹੇਗਾ,
पर शरीर साध रूप हो जाएगा, संत रूप हो जाएगा जदों किसे आसी अपनी जवानों जपिए सतनाम श्री। महाराज जी कहंदे ऐसा तेरा नाम, ऐसी तेरे नाम दी कृपा, जिहड़े कौडे राक्ष वर्गियां तो दुनिया डरदी सी, महाराज तू इक्को वारी उहदे अखां चखां पाईआं ते उस नूं कैसा मनुख बना दित्ता सतगुरु, तेरे नाम दी एड्डी वड्याई, ते फिर तेरे नाम तो कुर्बान क्यों ना जाया जाए। जिहड़ी चीज चंगी लगदी ना प्यारे खालसा जी, बंदा हथ जोड़ के कहंदा, बच्चे अपनी मां नूं चंगे लगदे आ ना, प्यारे लगदे आ, ते मां उहनां तों वार ना करदी जे, मां कहंदी मैं वारे जावां अपने सोहणे पुत तों, पर जिन्हां नूं नाम प्यारा लगदा उह फिर नाम तों वारे वारे जांदे आ, ओ नाम जपण दे बदले अपना आप कहा लैंदे आ, अपना आप कुर्बान कर दिंदे आ। ऐ सच्चे सतगुरु तेरे नाम विटू मैं विहारे कुर्बान जावां जी।
कारण कारण सबना का एको, अवर ना दूजा कोई।
महाराज सच्चे पातशाह कहंदे ए भी चेते रखियो, एक अकाल पुरख जे साहिब मेरा एको है, एको है भाई एको है, रब एक जे, परमेश्वर एक जे। महाराज सच्चे पातशाह कहंदे करन कारण सबना का एको, और सुचेतता दिंदे हुए महाराज कहन लगे भावे कोई कुछ भी कही जावे, पंच तत् कर तुम श्रिष्ट सब साजी, कोई छेवा करो जे किछ कीता होवे। महाराज कहंदे भाई रब ने ते पंच तत्तां दी सृष्टि बनाई है, जे तुसी अपने आप नूं रब दा शरीक मानदे जे ते छेवां ताती बना के विखा दिओ ते तुहानूं रब मान लवांगे। महाराज सच्चे पातशाह जी कहंदे करन कारण सबना का एको, अवर ना दूजा कोई, होर दूसरा कोई नहीं, एक ताकत परिपूर्ण परमेश्वर दी संसार विच वरत रही है जी।
रहाओ
ठहराओ दे करके सतगुरु अगे बचन कर रहे है,
बहुते फेर पए किरपन को अब किस किरपा की जय।
महाराज सच्चे पातशाह जी ना अपने मन दी विथ्या करदे होए कहन लगे महाराज मेनू ते फेर ही बड़े पै गए, कई जन्म पए कीट पतंगा, कई जन्म गज मीनक रंगा, कई जन्म पंखी बिरख होयो, कई जन्म हैवर बिरख जोयो, हुण महाराज आ मनुखा जीवन मिलिया, ते मिलिया कादे वास्ते, मिल जगदीश मिलन की वरिया, चिरंकाल एह दे संजरिया। रविदास जी महाराज वचन करदे होए कहंदे ने बहुत जन्म बिछरे थे मां दो, एओ जन्म तुम्हारे लेखे। महाराज जी कहंदे बहुते फेर पए किरपन को, महाराज मैनू गरीब नू ते चक्कर ही बड़े पै गए जे, कदे मैं की बनिया, कदे मैं की बनिया, अखीर तेरी दया दृष्टि हुई ते मैं तेरा नाम जपण वास्ते मनुख बन गया। 84 लख जोन उपाई उत्तम जोन सो मानस देही, आ मैनू आ मनुखा जीवन मिलिया, ते मिलिया कादे वास्ते, पई प्राप्त मानुख दे हुरिया, गोविंद मिलन की ए तेरी बरिया, अवर काज तेरा किता ना काम, मिल साध संगत भज केवल नाम, बहुते फेर पए किरपन को। महाराज मैनू चक्कर बड़े पए, गेड़ बड़े पए, कदे की बनदा रहा, कदे की बनदा रहा, अखीर सतगुरु मैं हुण मनुख दे रूप दे विच संसार पुर आया, ते हुण कृपा कर अब किच कृपा की जाए, आ मेरा अवसर, आ मेरी जिहड़ी वार है ना किते अजाई ना चली जाए। प्यारे खालसा जी जिदा दियां खैर साडियां करतूतां ना गुरु अर्जन देव साहिब महाराज कहन लगे मनुख ते बन गया, पर तू अजे पिछलियां पशुआं वालियां करतूतां अजे भुलिया नहीं जे, ओए नाम नहीं जपदा, एवें पशुआं दी कोई जमीन नहीं, कोई वट नहीं, कोई रौला नहीं, फिर एक दूजे नाल सिंग फसाई जांदे जे, ओ सिखा लैके की जाणा तू संसार तो दसते सही, फिर अपणियां नाल सिंग फसा के अपणियां नाल लड़ाई करदा होया तू इस संसार दे इस सोहणे समें नूं खराब करदा पिया जे। महाराज सच्चे पातशाह जी बचन करदे होए कहन लगे ऐ सतगुरु मैं किते एदां दा समां ना बतीत करदिआं, एदां दा वक्त ना बतीत करदिआं भी इस संसार दीआं गल्लां नूं मैं समझा ना, मैनूं इस गल दी पहलां ते किरपा करके ये गल समझाओ भी मनुखा जीवन किन्ना उत्तम जी, किन्ना उत्तम जी। प्यारे खालसा जी आपां इस गल नूं समझीए, जे नहीं समझांगे तां गुरु अर्जन देव साहिब महाराज कहिंदे मनुख बन गया ते फिर की होया, करतूत पशु की मानस जात, गल्लां ते तेरियां उही रह गईआं, करतूतां ते तेरियां ओही रह गईआं, सिखा जे नाम नाना जपिया फिर तेरा मनुख बनन दा भी लाभ कोई ना जे होया। ਜੇ ਇੱਥੇ ਵੀ ਮੋਹ ਮਾਇਆ ਲੋਭ ਲਾਲਚ ਦੇ ਚੱਕਰ ਦੇ ਵਿੱਚ ਪੈ ਕਰਕੇ ਤੂੰ ਆਪਣੇ ਸਮੇਂ ਨੂੰ ਬਤੀਤ ਕਰਕੇ ਲੰਘਾ ਗਿਆ ਜੇ, ਫਿਰ ਤੇਰੇ ਤੇ ਉਹਨਾਂ ਪਸ਼ੂਆਂ ਜਾਨਵਰਾਂ ਦੇ ਵਿੱਚ ਫਰਕ ਕੀ ਹੋਇਆ? ਮਹਾਰਾਜ ਸਾਹਿਬ ਸਾਨੂੰ ਕਹਿਣ ਡੇ ਜੇ ਪਿਆਰੇ ਖਾਲਸਾ ਜੀ, ਆਪਾਂ ਬੇਨਤੀ ਕਰੀਏ, ਮਹਾਰਾਜ ਮਨੁੱਖਾ ਜੀਵਨ ਮਿਲ ਗਿਆ, ਵੱਡੀ ਕਿਰਪਾ ਹੈ, ਪਰ ਮੈਂ ਇਸ ਮਨੁੱਖਾ ਜੀਵਨ ਦੇ ਲਾਹੇ ਨੂੰ ਵੀ ਤਾਂ ਸਮਝਾ ਨਾ ਜੀ, ਇਸ ਮਨੁੱਖਾ ਜੀਵਨ ਦੇ ਲਾਹੇ ਨੂੰ ਵੀ ਤਾਂ ਮੈਂ ਸਮਝਾ ਨਾ। ਦੇ ਜੇ ਸਮਝ ਜਾਵਾਂਗੇ ਉਸ ਗੱਲ ਨੂੰ, ਸਤਿਗੁਰੂ ਕਹਿ ਰਹੇ ਨੇ ਅਵ ਕਿਛ ਕਿਰਪਾ ਕੀਜੈ, ਹੁਣ ਮੇਰੇ ਤੇ ਕੁਝ ਦਇਆ ਕਰ, ਮੈਂ ਇਸ ਮਨੁੱਖਾ ਜੀਵਨ ਦੇ ਲਾਹੇ ਨੂੰ ਸਮਝ ਸਕਾਂ, ਜਾਣ ਸਕਾਂ।
ਉਹ ਦਇਆਲ ਦਰਸ਼ਨ ਦੇਹੋ ਆਪਣਾ, ਐਸੀ ਬਖਸ਼ ਕਰੀਜੈ।
ਤੇ ਸਤਿਗੁਰੂ ਜੀ ਕਹਿੰਦੇ ਉਹ ਦਇਆਲ ਦਰਸ਼ਨ ਦੇਹੋ ਆਪਣਾ, ਮਹਾਰਾਜ ਮੈਨੂੰ ਆਪਣਾ ਦਰਸ਼ਨ ਦਿਓ, ਦਿਆਲਤਾ ਕਰੋ ਸਤਿਗੁਰੂ ਮੇਰੇ ਤੇ, ਆਹ ਮੇਰੇ ਤੇ ਵੱਡੀ ਕਿਰਪਾ ਹੋਣੀ ਜੇ। ਜਦੋਂ ਗੁਰੂ ਦਰਸ਼ਨ ਬਖਸ਼ਦਾ ਨਾ ਜੀ, ਸਿੱਖ ਫਿਰ ਦਰਸ਼ਨਾਂ ਵਿੱਚ ਹੀ ਰਹਿ ਜਾਂਦਾ। ਪਿਆਰੇ ਖਾਲਸਾ ਜੀ, ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਰੋਜ਼ ਨਤਮਸਤਕ ਹੁੰਦੇ ਹਾਂ, ਬੜੇ ਭਾਗਾਂ ਵਾਲੇ ਹਾਂ, ਬੜੀ ਸਤਿਗੁਰਾਂ ਦੀ ਕਿਰਪਾ ਹੈ, ਪਰ ਅਸਲ ਦਰਸ਼ਨ ਉਦੋਂ ਜਦੋਂ ਅਸੀਂ ਸਤਿਗੁਰਾਂ ਦੇ ਬਚਨਾਂ ਨੂੰ ਵਿਚਾਰ ਲਿਆ। ਇਹ ਜ਼ਰੂਰੀ ਨਹੀਂ ਵੀ ਸਾਡੇ ਨਾਮ ਨਾਲ ਸਿੰਘ ਲੱਗਿਆ ਤੇ ਕੌਰ ਲੱਗਿਆ। ਮੈਂ ਉਦਾਹਰਨ ਦਿੰਦਾ ਹੋਇਆ ਕਹਿੰਦਾ ਹੁੰਦਾ, ਇੱਕ ਸੁਨਿਆਰੇ ਦਾ ਬੱਚਾ ਹੋਵੇ, ਖਾਨਦਾਨੀ ਸੁਨਿਆਰਾ ਹੋਵੇ, ਉਹਦਾ ਪੜਦਾਦਾ, ਉਹਦਾ ਦਾਦਾ, ਉਹਦਾ ਪਿਓ ਸੁਨਿਆਰਾ, ਚੰਗਾ ਕਾਰੋਬਾਰ ਹੋਵੇ, ਪਰ ਉਸਨੇ ਕਿਸੇ ਚੀਜ਼ ਦੀ ਬੱਚੇ ਨੇ ਪਰਖ ਕਰਨੀ ਨਾ ਸਿੱਖੀ ਹੋਵੇ, ਨਾ ਸੋਨੇ ਦੀ, ਨਾ ਚਾਂਦੀ ਦੀ, ਨਾ ਕਿਸੇ ਹੀਰੇ ਮੋਤੀ ਦੀ। ਤੇ ਮੈਂ ਤੁਹਾਨੂੰ ਸਵਾਲ ਕਰਕੇ ਪੁੱਛਾਂ, ਫਿਰ ਦੱਸੋ, ਉਹਨੂੰ ਪਰਖ ਕੋਈ ਨਹੀਂ, ਪਰ ਬੱਚਾ ਸੁਨਿਆਰੇ ਦਾ, ਤੇ ਜੇ ਕੱਲ ਨੂੰ ਉਸ ਦੇ ਕੋਲੇ ਕੋਈ ਨਕਲੀ ਸੋਨਾ ਲੈ ਕੇ ਹਾਜ਼ਰ ਹੋ ਜਾਏ, ਉਹ ਧੋਖਾ ਖਾਏਗਾ ਕਿ ਨਹੀਂ ਖਾਏਗਾ? ਖਾ ਲਏਗਾ ਨਾ ਪਿਆਰੇ ਖਾਲਸਾ ਜੀ, ਪਰ ਬੱਚਾ ਤੇ ਸੁਨਿਆਰੇ ਦਾ। ਹੁਣ ਅਸੀਂ ਬੱਚੇ ਤਾਂ ਹਾਂ ਸਿੱਖਾਂ ਦੇ ਘਰ ਦੇ, ਪਰ ਪਿਆਰੇ ਖਾਲਸਾ ਜੀ, ਜਦੋਂ ਕੋਈ ਗੁਰਬਾਣੀ ਵਰਗਾ ਬਚਨ ਪੜਦਾ, ਸਾਡੇ ਬੰਦੇ ਉਲਝ ਜਾਂਦੇ ਜੇ। ਕਿਉਂ? ਕਿਉਂਕਿ ਹੈ ਤੇ ਸਿੱਖਾਂ ਦੇ ਘਰ ਦੇ, ਪਰ ਬਾਣੀ ਪੜ੍ਹੀ ਨਹੀਂ, ਗਾਈ ਨਹੀਂ, ਸੁਣੀ ਨਹੀਂ, ਇਹਨਾਂ ਨੂੰ ਗੁਰਬਾਣੀ ਬਾਰੇ ਜਾਣਕਾਰੀ ਕੋਈ ਨਹੀਂ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਜਿਸ ਦਿਨ ਸਤਿਗੁਰਾਂ ਦੀ ਬਾਣੀ ਤੋਂ ਜਾਣਕਾਰੀ ਹੋਊਗੀ, ਤੇ ਫਿਰ ਅਸੀਂ ਭਾਵਾਂ ਗੁਰਬਾਣੀ ਵਰਗੇ ਸ਼ਬਦ ਹੋਣ, ਅਸੀਂ ਉਲਝਾਂਗੇ ਨਹੀਂ। ਬੜੇ ਲੋਕ ਸਿੱਖਾਂ ਦੇ ਪਰਿਵਾਰ ਆਪਣੇ ਵਿਆਹ ਦੇ ਕਾਰਡਾਂ ਦੇ ਉੱਤੇ ਉਹ ਲਾਈਨਾਂ, ਉਹ ਪੰਕਤੀਆਂ ਲਿਖ ਦਿੰਦੇ ਜੇ ਜਿਨ੍ਹਾਂ ਦਾ ਸਿੱਖੀ ਨਾਲ ਜਾਂ ਇਸ ਗ੍ਰੰਥ ਨਾਲ ਦੂਰ ਦੂਰ ਤੱਕ ਦਾ ਵਾਸਤਾ ਨਹੀਂ। ਪਹਿਲੀ ਗੱਲ ਤੇ ਲਿਖਣੀ ਨਹੀਂ ਚਾਹੀਦੀ, ਕਿਉਂਕਿ ਬੇਕਦਰੀ ਬੜੀ ਹੁੰਦੀ ਜੇ। ਮੈਂ ਕਈ ਵਾਰੀ ਕਹਿੰਦਾ ਹੁੰਦਾ, ਕਿਸੇ ਨੇ ਆਪਣੇ ਸਰੀਰ ਤੇ ਇੱਕ ਓਅੰਕਾਰ ਛਪਾ ਰੱਖਿਆ, ਵਿਆਹ ਦਿਆਂ ਕਾਰਡਾਂ ਤੇ ਗੁਰਬਾਣੀ ਦੀਆਂ ਪੰਕਤੀਆਂ ਲਿਖ ਰੱਖੀਆਂ। ਉਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਗੁਰਬਾਣੀ ਤੁਹਾਡੇ ਵਿਆਹ ਦੇ ਕਾਰਡਾਂ ਤੇ ਲਿਖਣ ਵਾਸਤੇ ਨਹੀਂ ਸੀ ਉਚਾਰੀ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਇੱਕ ਓਅੰਕਾਰ ਸਾਡੀਆਂ ਗਰਦਨਾਂ ਤੇ ਟੈਟੂ ਬਣਾਉਣ ਵਾਸਤੇ ਨਹੀਂ ਸੀ ਉਚਾਰਿਆ। ਭਾਵਾਂ ਜਿੰਨੇ ਮਰਜ਼ੀ ਬਣਾਈ, ਟੈਟੂ ਤੇਰਾ ਭਲਾ ਨਹੀਂ ਹੋਏਗਾ, ਜਦੋਂ ਇੱਕ ਓਅੰਕਾਰ ਨੂੰ ਆਪਣੇ ਹਿਰਦੇ ਤੇ ਲਿਖ ਲਿਆ, ਫੇਰ ਜ਼ਰੂਰ ਭਲਾ ਹੋ ਜਾਏਗਾ। ਪਿਆਰੇ ਖਾਲਸਾ ਜੀ, ਜੋ ਮਹਾਰਾਜ ਸਾਹਿਬ ਨੇ ਜਿਸ ਕਾਰਜ ਕਰਨ ਵਾਸਤੇ ਸਾਨੂੰ ਇਸ ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚਾਉਣ ਵਾਸਤੇ ਮਹਾਰਾਜ ਸਾਹਿਬ ਨੇ ਬਾਣੀ ਦੀ ਕਿਰਪਾ ਕੀਤੀ, ਮਹਾਰਾਜ ਕਹਿੰਦੇ ਹੋ ਦਇਆਲ ਦਰਸ਼ਨ ਦੇਹੋ ਆਪਣਾ। ਜਦੋਂ ਅਸੀਂ ਇਸ ਗੱਲ ਨੂੰ ਸਮਝਾਂਗੇ ਤੇ ਫਿਰ ਸਤਿਗੁਰਾਂ ਤੋਂ ਮੰਗ ਕਰਾਂਗੇ ਦਰਸ਼ਨਾਂ ਦੀ, ਦਰਸ਼ਨ ਸਤਿਗੁਰਾਂ ਦੀ ਬਾਣੀ ਨੂੰ ਪੜ੍ਹਨਾ ਤੇ ਸੁਣਨਾ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਤੇ ਐਸੀ ਬਖਸ਼ਿਸ਼, ਐਸੀ ਕਿਰਪਾ ਕਰ ਦਿਓ ਜੀ।
ਭਣਤ ਨਾਨਕ ਪਰਮ ਪਟ ਖੂਲੇ, ਗੁਰ ਪ੍ਰਸਾਦੀ ਜਾਣਿਆ।
ਸ਼ਬਦ ਦੇ ਅਖੀਰੀ ਬਚਨਾਂ ਵਿੱਚ ਸਤਿਗੁਰੂ ਜੀ ਕਹਿੰਦੇ ਹੁਣ ਮੇਰੇ ਤੇ ਕਿਰਪਾ ਹੋ ਗਈ ਜੇ, ਮੇਰੇ ਤੇ ਬਖਸ਼ਿਸ਼ ਹੋ ਗਈ ਜੇ। ਬਖਸ਼ਿਸ਼ ਕਿਹੜੀ? ਹੁਣ ਭਣਤ ਨਾਨਕ ਭਰਮ ਪੱਟ ਖੁੱਲੇ, ਗੁਰ ਪ੍ਰਸਾਦੀ ਜਾਣੇ ਆ। ਹੁਣ ਮੇਰੇ ਜਿਹੜੇ ਅੰਦਰ ਦੇ ਭਰਮਾਂ ਦਾ ਪਰਦਾ ਹੈ, ਕਿਵ ਕੂੜਾ ਟੁੱਟਾ ਪਾਲ, ਉਹ ਜਿਹੜੀ ਕੂੜ ਦੀ ਝੂਠ ਦੀ ਕੰਧ ਜੇ, ਉਹ ਟੁੱਟ ਗਈ ਗੇ, ਤੇ ਹੁਣ ਮੈਨੂੰ ਸਿੱਧਾ ਨਿਰੰਕਾਰ ਅਕਾਲ ਪੁਰਖ ਦੇ ਦਿਦਾਰੇ ਹੁੰਦੇ ਜੇ। ਭਣਤ ਨਾਨਕ ਭਰਮ ਪੱਟ ਖੁੱਲੇ, ਗੁਰ ਪ੍ਰਸਾਦੀ ਜਾਣਿਆ, ਇਹ ਮੈਂ ਹੁਣ ਗੁਰੂ ਦੀ ਕਿਰਪਾ ਦੇ ਨਾਲ ਜਾਣਿਆ। ਮੈਂ ਰੱਬ ਨੂੰ ਕਿਤੇ ਲੱਭਦਾ ਫਿਰਦਾ ਸਾਂ, ਰੱਬ ਤੇ ਮੇਰੇ ਆਪਣੇ ਹਿਰਦੇ ਦੇ ਵਿੱਚ ਬੈਠਾ ਹੈ। ਮੈਂ ਰੱਬ ਨੂੰ ਕਿਤੇ ਹੋਰ ਢੂੰਡਦਾ ਸਾਂ, ਮੈਂ ਰੱਬ ਨੂੰ ਕਿਤੇ ਹੋਰ ਹੀ ਲੱਭੀ ਜਾਂਦਾ ਸਾਂ, ਪਰ ਮੈਨੂੰ ਬਾਅਦ ਚ ਗੁਰੂ ਦੀ ਕਿਰਪਾ ਨਾਲ ਪਤਾ ਲੱਗਿਆ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ। ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਤੇ ਇਹ ਕਰ ਕਰੇ ਸੋ ਇਹ ਕਰ ਪਾਏ ਦੀ ਬਿਰਤੀ ਅਨੁਸਾਰ ਸਤਿਗੁਰੂ ਜੀ ਕਹਿੰਦੇ ਤੇਰੇ ਨੇੜੇ ਹੈ। ਇਹ ਜਦੋਂ ਭਰਮ ਦਾ ਪਰਦਾ ਖੁੱਲਿਆ ਤੇ ਮੈਂ ਗੁਰੂ ਦੀ ਕਿਰਪਾ ਨਾਲ ਇਸ ਭੇਦ ਨੂੰ ਜਾਣ ਲਿਆ ਜੀ।
ਸਾਚੀ ਲਿਵ ਲਾਗੀ ਹੈ ਪੀਤਰ, ਸਤਿਗੁਰ ਸਿਉ ਮਨ ਮਾਨਿਆ।
ਸਤਿਗੁਰੂ ਜੀ ਕਹਿਣ ਲੱਗੇ ਹੁਣ ਮੇਰੇ ਅੰਦਰ ਦੀ ਨਾ ਸੱਚੀ ਲਿਵ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਲੱਗ ਗਈ ਹੈ। ਜਿਹੜੀ ਹੁਣ ਮੇਰੇ ਅੰਦਰ ਦੀ ਸਾਚੀ ਲਿਵ ਲੱਗ ਗਈ ਹੈ ਭੀਤਰ, ਹੁਣ ਮੇਰੇ ਅੰਦਰ ਦੇ ਵਿੱਚ ਉਹਦੇ ਨਾਮ ਦਾ ਖੜਾ ਪੈਦਾ ਹੋ ਗਿਆ, ਉਹਦੇ ਨਾਮ ਦੀ ਵਡਿਆਈ ਪੈਦਾ ਹੋ ਗਈ, ਜੋ ਹਰੇਕ ਸਿੱਖ ਦੇ ਮਨ ਵਿੱਚ ਹੋਣੀ ਚਾਹੀਦੀ। ਖਾਲਸਾ ਜੀ, ਜਦੋਂ ਸਾਡੇ ਮਨ ਵਿੱਚ ਪਰਮੇਸ਼ਰ ਦੇ ਨਾਮ ਦੀ ਕਿਰਪਾ ਜਾਗੇ, ਕਿਉਂਕਿ ਕਿਰਪਾ ਤੇ ਪਰਮੇਸ਼ਰ ਤੋਂ ਅਸੀਂ ਲੈਂਦੇ ਹਾਂ, ਮੰਗ ਕੇ ਲੈਂਦੇ ਹਾਂ, ਤੇ ਜਦੋਂ ਕਿਰਪਾ ਹੋ ਜਾਂਦੀ ਨਾ ਜੀ, ਫਿਰ ਅਸੀਂ ਸਭ ਤੋਂ ਪਹਿਲਾਂ ਆਪਣੀ ਪਿੱਠ ਵੀ ਗੁਰੂ ਵੱਲ ਕਰ ਲੈਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਦਾਤ ਲੈਂਦਾ ਵੀ ਹੈ ਤੇ ਲੈ ਕੇ ਮੁੱਕਰ ਵੀ ਜਾਂਦਾ ਜੀ, ਏਦਾਂ ਨਹੀਂ ਜੇ ਕਰਨਾ। ਤੇ ਮਹਾਰਾਜ ਕਹਿੰਦੇ ਗੁਰੂ ਵੱਲ ਮੁੱਖ ਕਰਕੇ ਰੱਖਣਾ ਜੀ। ਜਿਵੇਂ ਅੱਜ ਮੈਂ ਆਪ ਜੀ ਨਾਲ ਬਚਨ ਦੀ ਸਾਂਝ ਪਾ ਰਿਹਾ ਸਾਂ, ਅੱਜ ਜੇਠ ਦੀ ਸੰਗਰਾਂਦ ਜੇ, ਜੋ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਜੇਠ ਦੇ ਪ੍ਰਥਾਏ ਬਚਨ ਉਚਾਰੇ ਸਮੇਂ ਵਿੱਚ ਰਹਿੰਦਿਆਂ ਆਪਾਂ ਉਹਨਾਂ ਨੂੰ ਵੀ ਵਿਚਾਰਨਾ ਕਰੀਏ ਜੀ।
ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੋਏ ਕਹਿਣ ਲੱਗੇ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨਾ। ਇਹਨੂੰ ਆਪਾਂ ਜੇਠ ਦਾ ਜਿਹੜਾ ਭਾਵ ਹੈ ਉਸ ਨੂੰ ਵੱਡਾ ਕਰਕੇ ਲਿਆ ਜਾਂਦਾ ਹੈ। ਆਮ ਤੌਰ ਤੇ ਕਿਹਾ ਜਾਂਦਾ ਸੀ ਇਹ ਮੇਰੇ ਪਤੀ ਤੋਂ ਵੱਡਾ ਹੈ, ਵੱਡੇ ਦਾ ਭਾਵ ਇਹ ਜੇਠ ਹੈ, ਇਹ ਘਰ ਦੇ ਵਿੱਚ ਜੇਠਾ ਪੁੱਤਰ ਹੈ, ਜੇਠੇ ਪੁੱਤਰ ਦਾ ਭਾਵ ਪਹਿਲਾ ਪੁੱਤਰ ਹੈ ਤੇ ਸਾਰਿਆਂ ਤੋਂ ਵੱਡਾ ਜੀ। ਹੁਣ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਮੌਸਮ ਦੇ ਪ੍ਰਥਾਏ, ਕਿਉਂਕਿ ਜੇਠ ਦਾ ਮਹੀਨਾ ਫੁੱਲ ਐਂਡ ਫਾਈਨਲ ਟਰਨਿੰਗ ਪੁਆਇੰਟ ਹੁੰਦਾ ਹੈ, ਜਦੋਂ ਇਹ ਬਿਲਕੁਲ ਗਰਮੀ ਦੇ ਵਿੱਚ ਸਾਨੂੰ ਪ੍ਰਵੇਸ਼ ਕਰਾਉਂਦਾ ਹੈ। ਜੇਠ ਦਾ ਮਹੀਨਾ ਜਿਹੜਾ ਹੈ, ਇਸ ਮਹੀਨੇ ਦੇ ਵਿੱਚ ਉਹ ਗਰਮੀ ਸਾਨੂੰ ਵਿਆਪਣੀ ਸ਼ੁਰੂ ਹੋ ਜਾਂਦੀ ਸਰੀਰ ਨੂੰ। ਹੁਣ ਤੇ ਆਪਾਂ ਕਹਿ ਰਹੇ ਹਾਂ ਨਾ ਜੀ, ਹਾਂ ਮਾਰਚ ਆ ਗਿਆ, ਅਪ੍ਰੈਲ ਆ ਗਿਆ, ਮਈ ਆ ਗਈ, ਅਜੇ ਗਰਮੀ ਨਹੀਂ ਲੱਗਣ ਲੱਗੀ, ਫਿਰ ਆਹ ਜਿਹੜਾ ਮਹੀਨਾ ਇਹ ਸਾਨੂੰ ਬਿਲਕੁਲ ਗਰਮੀ ਚ ਪ੍ਰਵੇਸ਼ ਕਰਾ ਦੇਗਾ। ਹੁਣ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਹੁਤ ਗਹਿਰਾਈ ਦੇ ਵੀ ਬਚਨ ਉਚਾਰੇ ਆ, ਪਰ ਸਮੇਂ ਵਿੱਚ ਰਹਿੰਦਿਆਂ ਆਪਾਂ ਉਦਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਵਿਚਾਰਾਂਗੇ। ਹਰ ਜੇਠ, ਜੇ ਇਸ ਨੂੰ ਏਦਾਂ ਵੀ ਪੜ੍ਹੀਏ ਤਾਂ ਏਦਾਂ ਬਣੇਗਾ, ਹਰ ਹਰੀ ਪਰਮੇਸ਼ਰ ਵਾਹਿਗੁਰੂ ਜਿਹੜਾ ਦੁੱਖਾਂ ਨੂੰ ਹਰਨ ਵਾਲਾ, ਉਹ ਜੇਠ, ਜੇਠ ਦਾ ਭਾਵ ਉਹ ਵੱਡਾ ਜੇ, ਵੱਡੇ ਦਾ ਭਾਵ ਸ਼੍ਰੋਮਣੀ ਜੇ, ਉਹਦੇ ਤੋਂ ਬਿਨਾਂ ਸੰਸਾਰ ਵਿੱਚ ਕੋਈ ਨਹੀਂ। ਹਰ ਜੇਠ ਰੱਬ ਸਭ ਤੋਂ ਵੱਡਾ ਜੇ, ਰੱਬ ਸਭ ਤੋਂ ਸ਼੍ਰੋਮਣੀ ਜੇ, ਅਕਾਲ ਪੁਰਖ ਇੱਕੋ ਓੰਕਾਰ ਤੋਂ ਉੱਪਰ ਦੁਨੀਆਂ ਵਿੱਚ ਕੋਈ ਨਹੀਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਦੀਨ ਦਿਆਲ ਅਕਾਲ ਪੁਰਖ ਵੱਡੇ ਪਰਮੇਸ਼ਰ ਦੇ ਨਾਲ ਕੀ ਕਰਨਾ, ਜੁੜਨ ਦਾ ਲੋੜ ਹੀ ਹੈ, ਉਹਦੇ ਨਾਲ ਜੁੜਨ ਦੀ ਲੋੜ ਜੇ ਸਾਨੂੰ, ਉਸ ਸੱਚੇ ਨਿਰੰਕਾਰ ਦੇ ਨਾਲ ਸਾਨੂੰ ਅੱਬੀ ਪਾਉਣ ਦੀ, ਉਹਦੇ ਨਾਲ ਮੁਹੱਬਤ ਪਾਉਣ ਦੀ, ਉਹਦੇ ਨਾਮ ਨਾਲ ਪਿਆਰ ਪਾਉਣ ਦੀ ਲੋੜ ਜੇ। ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਨ, ਲਖਮੀ ਖੜੀ ਤੇਰੇ ਦਰਬਾਰਾ। ਮਹਾਰਾਜ ਸਾਹਿਬ ਕਹਿੰਦੇ ਸਭ ਕੁਝ ਤੇ ਤੇਰੇ ਦਰਬਾਰ ਦੇ ਵਿੱਚ ਜੇ, ਮੈਂ ਉਥੋਂ ਮੰਗਦਾ ਤੇ ਮੈਨੂੰ ਤੇ ਸਤਿਗੁਰੂ ਤੇਰੀ ਬਾਣੀ ਪੜ੍ਹ ਕੇ ਪਤਾ ਲੱਗਿਆ ਉਹ ਸਾਰੇ ਪਹਿਲਾਂ ਤੇਰੇ ਤੋਂ ਮੰਗ ਕੇ ਲਿਜਾਂਦੇ ਜੇ। ਲਖਮੀ ਖੜੀ ਤੇਰਾ ਦਰਬਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਅੱਗੇ ਸਭ ਨਿਵਨ, ਉਸ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੁੜਨਾ ਲੋਚੀਏ, ਜਿਸ ਦੇ ਅੱਗੇ ਦੁਨੀਆਂ ਦੀ ਕੁੱਲ ਕਾਇਨਾਤ, ਇਕੱਲੇ ਇਨਸਾਨ ਪੁਰਖ ਨਹੀਂ, ਜਿਸ ਦੇ ਅੱਗੇ ਦੇਵੀ ਦੇਵਤੇ ਵੀ ਆਪਣਾ ਸਿਰ ਝੁਕਾਉਂਦੇ, ਐਸੀ ਅਦੁੱਤੀ ਸ਼ਕਤੀ ਕੋ ਓੰਕਾਰ ਦੇ ਚਰਨਾਂ ਨਾਲ ਆਪਾਂ ਜੁੜੀਏ ਜੀ।
ਹਰ ਸੱਜਣ ਦਾਵਣ ਲੱਗੇ ਆ ਕਿਸੈ ਨਾ ਦੇਈ ਬੰਨ।
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦਾਵਣ, ਦਾਵਣ ਕਹਿੰਦੇ ਆ ਦਾਮਨ ਨੂੰ, ਤੇ ਦਾਮਨ ਫਾਰਸੀ ਭਾਸ਼ਾ ਦਾ ਲਫ਼ਜ਼ ਜੇ, ਦਾਮਨ ਦਾ ਅਰਥ ਹੁੰਦਾ ਜੇ ਪੱਲਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਸੱਜਣ ਦਾਵਣ ਲੱਗਿਆ ਜੇ, ਐਸੇ ਰੱਬ, ਐਸੇ ਸ਼੍ਰੋਮਣੀ, ਜਿਸ ਦੀ ਗੱਲ ਆਪਾਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਅਨੁਸਾਰ ਕਰਕੇ ਹਟੇ ਜੇ, ਕਹਿੰਦੇ ਜੇ ਐਸੇ ਵੱਡੇ ਨਿਰੰਕਾਰ ਦੇ ਚਰਨਾਂ ਨਾਲ ਤੂੰ ਉਹਦੇ ਪੱਲੇ ਦੇ ਨਾਲ ਜੁੜ ਗਿਆ, ਕਿਸੇ ਨਾ ਦੇਈ ਬੰਨ, ਫਿਰ ਤੈਨੂੰ ਦੁਨੀਆਂ ਚ ਕੋਈ ਨਹੀਂ ਜੇ ਬੰਨ ਸਕੇਗਾ। ਬੰਨਣ ਦਾ ਭਾਵ ਹੈ ਸਜ਼ਾ ਦੇਣਾ, ਬੰਨਣ ਦਾ ਭਾਵ ਹੈ ਛੋਟਾ ਰਾਜਾ ਵੱਡੇ ਰਾਜੇ ਕੋਲੇ ਉਹਦਾ ਅਪਰਾਧੀ ਪੇਸ਼ ਕਰ ਦੇ, ਤੇ ਕਹਿਣ ਲੱਗੇ ਤੇਰੀ ਇੱਕ ਨਿਰੰਕਾਰ ਦੇ ਚਰਨਾਂ ਨਾਲ ਗੱਲ ਹੋਏਗੀ, ਉਹਦੇ ਤੋਂ ਵੱਡਾ ਕੋਈ ਨਹੀਂ। ਯਾਦ ਕਰੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਉਸ ਵੇਲੇ ਤੇ ਵਕਤ ਨੂੰ, ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਜਿਹੜੇ 52 ਮੌਤ ਦੇ ਮੂੰਹ ਵਿੱਚ ਸੀ, ਜਦੋਂ ਦੁਨਿਆਵੀ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਪੱਲੇ ਨਾਲ ਲੱਗੇ, ਤੇ ਫਿਰ ਮੁੜ ਕੇ ਉਹਨਾਂ ਨੂੰ ਕੋਈ ਬੰਨ ਨਹੀਂ ਦੇ ਸਕਿਆ। ਜਿਹੜਾ ਗੁਰੂ ਦੇ ਪੱਲੇ ਨਾਲ ਜੁੜ ਜਾਏਗਾ। ਇੱਥੇ ਗੱਲ ਹੈ ਅੰਤਹਿਕਰਨ ਦੀ, ਅੰਤਰੀਵ ਗੱਲ ਹੈ, ਅੰਦਰ ਦੇ ਭਾਵ ਦੀ ਗੱਲ ਹੈ। ਤੂੰ ਅੰਦਰੋਂ ਆਪਣਾ ਮਨ ਗੁਰੂ ਦੇ ਚਰਨਾਂ ਨਾਲ ਜੋੜ ਲੈ, ਸਮਰਪਣ ਕਰ ਦੇ। ਜਦੋਂ ਗੁਰੂ ਦੇ ਚਰਨਾਂ ਨਾਲ ਤੇਰਾ ਮਨ ਜੁੜ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਰੱਬ ਨੂੰ ਤੂੰ ਜੀ ਕਹਿਣ ਲੱਗ ਪਿਆ, ਜੇ ਕੋ ਜੀਓ ਕਹੇ ਉਹਨਾਂ ਨੂੰ ਜਮ ਕੀ ਤਲਬ ਨਾ ਹੋਈ, ਫਿਰ ਤੈਨੂੰ ਕੋਈ ਬੰਧ ਨਹੀਂ ਜਾ ਸਕੇਗਾ। ਦੁਨੀਆਂ ਦਾ ਔਕੜ ਦੁੱਖ ਤੇ ਤਕਲੀਫ ਤੇਰੇ ਤੋਂ ਨਸ ਤੇ ਭੱਜ ਜਾਣੀ ਜੇ ਕਦੋਂ, ਥਿਰ ਕਰ ਵੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ, ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ। ਮਹਾਰਾਜ ਜੀ ਕਹਿੰਦੇ ਨਿਰਭਉ ਹੋਏ ਭਜੋ ਭਗਵਾਨ, ਮਹਾਰਾਜ ਕਹਿੰਦੇ ਨਿਰਭਉ ਹੋ ਜਾ, ਜਿਸ ਦੇ ਨਾਲ ਹੁਣ ਤੂੰ ਜੁੜ ਗਿਆ ਨਾ, ਇਸ ਤੋਂ ਵੱਡਾ ਦਾਤਾ ਨਹੀਂ ਹੈ ਕੋਈ। ਜਿਵੇਂ ਭਾਈ ਨੰਦ ਲਾਲ ਸਾਹਿਬ, ਉਹਨਾਂ ਨੂੰ ਇਹ ਖਬਰ ਮਿਲੀ ਵੀ ਨੰਦ ਲਾਲਾ ਤੇਰੀ ਕੀਤੀ ਕੁਰਾਨ ਦੇ ਆਇਤ ਬਦਲੇ ਤੈਨੂੰ ਇੱਕ ਤੋਹਫਾ ਮਿਲਣ ਲੱਗਾ ਜੇ, ਉਹ ਕਿਹੜਾ? ਹੁਣ ਔਰੰਗਜ਼ੇਬ ਕਹਿੰਦਾ ਨੰਦ ਲਾਲ ਜਾ ਤੇ ਮੁਸਲਮਾਨ ਬਣ ਜਾ ਫਿਰ ਮਰਨ ਵਾਸਤੇ ਤਿਆਰ ਹੋ ਜਾ। ਨੰਦ ਲਾਲ ਜੀ ਕਹਿਣ ਲੱਗੇ ਸੱਜਣਾ, ਨਾ ਤੇ ਬਣਨਾ ਜੇ ਮੈਂ ਮੁਸਲਮਾਨ, ਤੇ ਨਾ ਮੈਂ ਬਣਨਾ ਹੈ ਮੁਸਲਮਾਨ ਤੇ ਨਾ ਮੈਂ ਮਰਨਾ। ਤੇ ਉਸ ਨੂੰ ਦੱਸਿਆ ਨੰਦ ਲਾਲ ਜੀ ਦੋਵਾਂ ਚੋਂ ਇੱਕ ਚੀਜ਼ ਤੇ ਤੁਹਾਨੂੰ ਕਬੂਲਣੀ ਪੈਣੀ ਜੇ, ਕਿਉਂ ਕਿੱਥੇ ਕੁ ਭੱਜ ਜਾਓਗੇ? ਜਿੱਥੇ ਭਾਰਤ ਵਰਸ਼ ਵਿੱਚ ਜਾਓਗੇ ਇਸ ਔਰੰਗਜ਼ੇਬ ਦਾ ਰਾਜ ਚੱਲਦਾ, ਉਹਦੀ ਘਰਵਾਲੀ, ਉਹਦਾ ਜਿਹੜਾ ਸਹੁਰਾ ਪਰਿਵਾਰ ਹੈ, ਉਹ ਧੰਨ ਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਿਆ ਸੀ। ਮੈਂ ਫੇਰ ਵਿਚਨ ਕਰਾਂ, ਸਮੇਂ ਅਨੁਸਾਰ ਗੱਲ ਨਿੱਕੀ ਕਰਕੇ ਤੁਹਾਡੇ ਚਰਨਾਂ 'ਚ ਰੱਖਾਂ। ਨੰਦ ਲਾਲ ਜੀ ਨੇ ਤਿਆਰੀ ਕਰ ਲਈ ਆਨੰਦਪੁਰ ਸਾਹਿਬ ਆਉਣ ਦੀ, ਕਲੀਆਂ ਵਾਲੇ ਦੇ ਪਾਤਸ਼ਾਹ ਦੇ ਚਰਨਾਂ ਵਿੱਚ। ਤੇ ਜਦੋਂ ਉਸ ਨੂੰ ਬਹਾਦਰ ਸ਼ਾਹ ਨੇ ਪੁੱਛਿਆ ਨੰਦ ਲਾਲ ਜੀ ਕਿੱਧਰ ਚੱਲੇ ਜੇ, ਉਹ ਕਹਿਣ ਲੱਗਾ ਮੈਂ ਹੁਣ ਚੱਲਾਂ, ਨਾ ਤੇ ਹੁਣ ਮੈਨੂੰ ਮੌਤ ਆਉਣੀ ਜੇ ਤੇ ਨਾ ਮੈਂ ਮੁਸਲਮਾਨ ਬਣਨਾ ਜੇ, ਮੈਂ ਦੋਵੇਂ ਚੀਜ਼ਾਂ ਤੋਂ ਬਚ ਗਿਆ। ਉਹ ਕਹਿਣ ਲੱਗਾ ਇਹੋ ਜੀ ਕਿਹੜੀ ਥਾਂ, ਜਿੱਥੇ ਜਾਓਗੇ ਮੇਰੇ ਪਿਓ ਦਾ ਹੁਕਮ ਚੱਲਦਾ। ਨੰਦ ਲਾਲ ਜੀ ਕਹਿਣ ਲੱਗੇ ਨਹੀਂ, ਮੈਂ ਆਨੰਦਪੁਰ ਸਾਹਿਬ ਚੱਲਾਂ, ਆਨੰਦਪੁਰ ਸਾਹਿਬ ਦੀ ਧਰਤੀ ਤੇ ਤੇਰੇ ਪਿਓ ਦਾ ਨਹੀਂ, ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਦਾ ਹੁਕਮ ਚੱਲਦਾ ਜੀ। ਮੈਂ ਉਹਦੇ ਚਰਨਾਂ ਦੇ ਵਿੱਚ ਚੱਲਾਂ। ਪਿਆਰੇ ਖਾਲਸਾ ਜੀ, ਜਦੋਂ ਇਦਾਂ ਦੇ ਸੱਜਣ ਪਿਆਰੇ ਪੁਰਖ ਦੇ ਚਰਨਾਂ ਵਿੱਚ ਆਪਾਂ ਆਪਣਾ ਸਿਰ ਰੱਖ ਦਈਏ, ਜਿੰਨਾ ਅੰਮ੍ਰਿਤ ਨਹੀਂ ਛਕਿਆ, ਮੈਂ ਬੇਨਤੀ ਕਰਾਂ ਪਿਆਰੇ ਖਾਲਸਾ ਜੀ, ਜੋ ਗੁਰੂ ਸਾਹਿਬ ਬਚਨ ਕਰਦੇ ਜੇ ਗੁਰੂ ਦੇ ਅੱਗੇ ਨਿਭੋ, ਆਪਣਾ ਆਪ ਗੁਰੂ ਨੂੰ ਸਮਰਪਣ ਕਰ ਦਿਓ। ਗਲ ਗਾਤਰਾ ਪਾ ਕੇ ਆਖੋ ਮਹਾਰਾਜ ਮੈਂ ਤੇ ਤੇਰਾ ਨਾ, ਮੈਂ ਤੇ ਤੇਰਾ ਵਾਂ, ਹੁਣ ਮੇਰੀ ਪੈਜ ਰੱਖਣੀ ਤੇਰਾ ਫਰਜ਼ ਬਣਦਾ ਜੇ ਮਹਾਰਾਜ ਜੀ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਸਿੰਘ ਸਰਨਕਤ ਜਾਈਐ ਜੋ ਜੁੰਬਕ ਗ੍ਰਸ ਹੈ, ਮਹਾਰਾਜ ਮੈਂ ਤੇਰੇ ਸ਼ੇਰ ਦੀ ਸ਼ਰਨ ਦੇ ਵਿੱਚ ਆ ਗਿਆ ਤੇ ਹੁਣ ਮੈਨੂੰ ਗਿੱਦੜਾਂ ਦਾ ਕੋਈ ਡਰ ਨਹੀਂ ਜੇ ਰਿਹਾ। ਖਾਲਸਾ ਜੀ, ਇੱਕ ਓਅੰਕਾਰ ਦੀ ਸ਼ਰਨ ਵਿੱਚ ਆਓ, ਕਲੰਗੀਆਂ ਵਾਲੇ ਦੀ ਕਿਰਪਾ ਲਓ, ਖੰਡੇ ਬਾਟੇ ਦੀ ਪੌਲ ਛਕੋ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਆ ਗਏ, ਦੁਨੀਆਂ ਦੇ ਰਾਜਿਆਂ ਦਾ ਡਰ ਮੁੱਕ ਜਾਣਾ ਜੇ। ਮਹਾਰਾਜ ਸੱਜਣ ਪਾਤਸ਼ਾਹ ਜੀ ਕਹਿਣ ਲੱਗੇ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਜਦੋਂ ਤੋਂ ਮੈਂ ਆਪਣੇ ਸੱਜਣ ਪਿਆਰੇ ਸਤਿਗੁਰਾਂ ਦੇ ਦਾਵਣ ਭਾਵ ਪੱਲੇ ਨਾਲ ਲੱਗਿਆ, ਮੈਨੂੰ ਦੁਨੀਆਂ ਦੇ ਸਾਰੇ ਵਾਧੂ ਦੇ ਡਰ ਮੁੱਕ ਗਏ ਜੇ।
ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ।
ਪਹਿਲਾਂ ਤੇ ਮੈਂ ਦੁਨੀਆਂ ਦਾ ਕੱਚਾ ਧਨ ਇਕੱਤਰ ਕਰ ਰਿਹਾ ਸਾਂ, ਜਿਹਨੂੰ ਆਪਾਂ ਗੁਰੂ ਅਮਰਦਾਸ ਸਾਹਿਬ ਦੇ ਬੋਲਾਂ ਚੋਂ ਪੜ੍ਹਦੇ ਹਾਂ, ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਉਹ ਧਨ ਜਿਹਦਾ ਚੋਰੀ ਦਾ ਡਰ ਰਹਿੰਦਾ ਹੈ, ਉਹ ਧਨ ਜਿਹਦੀ ਠੱਗੀ ਦਾ ਡਰ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਨੇ ਮੈਨੂੰ ਧਨੀ ਤੇ ਕੀਤਾ ਪਰ ਨਾਮ ਦੇ ਧਨ ਨਾਲ ਧਨੀ ਕਰ ਦਿੱਤਾ, ਉਹਨੇ ਨਾਮ ਦਾ ਧਨ ਮੇਰੇ ਪੱਲੇ ਦੇ ਵਿੱਚ ਪਾਇਆ, ਜਿਸ ਦਾ ਮੁਕਾਬਲਾ ਮਾਨਕ ਮੋਤੀ ਨਾਮ ਪ੍ਰਭ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਨਕ ਮੋਤੀ ਨਹੀਂ ਕਰ ਸਕਦੇ, ਕਿਉਂਕਿ ਮੇਰੇ ਵਾਸਤੇ ਮਾਨਕ ਮੋਤੀ ਪਰਮੇਸ਼ਰ ਦਾ ਨਾਮ ਹੋ ਗਿਆ ਜੇ। ਜਿਵੇਂ ਸ਼੍ਰੀ ਰਾਗ ਦਾ ਪਹਿਲਾ ਸ਼ਬਦ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੋਤੀ ਤੈ ਮੰਦਰ ਉਸਰਹਿ, ਰਤਨੀ ਤੈ ਹੋਏ ਜੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾ ਵੀ ਸਰਹਿ ਤੇਰਾ ਚੇਤਨਾ ਆਵੈ ਨਾਓ। ਮੈਨੂੰ ਦੁਨੀਆਂ ਦੇ ਮੋਤੀਆਂ ਨਾਲ ਬਣੇ ਹੋਏ ਮਹਿਲਾਂ ਤੋਂ ਵੀ ਚੰਗਾ ਪਰਮੇਸ਼ਰ ਦਾ ਨਾਮ ਲੱਗਦਾ ਜੇ। ਮਾਣਕ ਮੋਤੀ ਨਾਮ ਪ੍ਰਭ, ਮੇਰੇ ਵਾਸਤੇ ਦੁਨੀਆਂ ਦੇ ਕੀਮਤੀ ਹੀਰੇ ਮਾਇਨੇ ਨਹੀਂ ਰੱਖਦੇ, ਕਿਉਂ? ਹੀਰਿਆਂ ਤੋਂ ਵੀ ਚੰਗਾ ਮੈਨੂੰ ਪਰਮੇਸ਼ਰ ਦਾ ਨਾਮ ਮਿਲ ਗਿਆ ਜੇ। ਉਹ ਨਾਮ ਉਹਨ ਲੱਗਾ ਨਾਹੀ ਸਨ, ਜਿਹੜਾ ਨਾਮ ਵੰਡਿਆ ਤੇ ਜਾ ਸਕਦਾ, ਤੇ ਵੰਡਿਆ ਕੀ ਹੋਏਗਾ, ਤਿੱਚਰ ਮੂਲ ਨਾ ਥੁੜੀਂਦੋ, ਜਿੱਚਰ ਆਪ ਕਿਰਪਾਲ ਸ਼ਬਦਿਆ ਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ, ਮਾਲ ਜਿਹੜਾ ਹੋਰ ਵੱਧਦਾ ਜਾਂਦਾ, ਤੋਟ ਨਾ ਆਵੇ ਵੱਧਦੋ ਜਾਈ, ਪਰ ਇਸ ਨਾਮ ਦੇ ਖਜ਼ਾਨੇ ਨੂੰ ਸੰਨ ਨਹੀਂ ਜੇ ਕੋਈ ਲਾ ਸਕਦਾ। ਕੋਈ ਕਿਸੇ ਨੂੰ ਕਹਿ ਨਹੀਂ ਸਕਦਾ ਅੱਜ ਤੂੰ ਨਾਮ ਜਪਿਆ, ਅੱਜ ਬਾਣੀ ਪੜ੍ਹੀ, ਅੱਜ ਤੇਰਾ ਜਪਿਆ ਹੋਇਆ ਨਾਮ ਮੈਂ ਚੁਰਾ ਲਵਾਂਗਾ। ਹਾਂ, ਜੇ ਤੁਸੀਂ ਵਕਾਰ ਕਮਾ ਕੇ ਗੁਸਤਾਖੀ ਕਰੋਗੇ, ਚੋਰੀ ਤੇ ਨਹੀਂ ਹੁੰਦਾ, ਪਰ ਜਪਿਆ ਹੋਇਆ ਨਾਮ ਭਸਮ ਜ਼ਰੂਰ ਕਰ ਲੈਂਦੇ ਹਾਂ ਆਪਾਂ, ਆਪਣੀਆਂ ਅੱਖਾਂ ਨਾਲ ਵਿਕਾਰ ਕਰਕੇ, ਜਵਾਨੋ ਮਾੜਾ ਬੋਲ ਕੇ ਚੋਰੀ ਨਹੀਂ ਹੁੰਦਾ, ਪਰ ਅਸੀਂ ਆਪਣੇ ਔਗਣਾ ਕਰਕੇ ਖਤਮ ਕਰ ਬੈਨੇ ਹਾਂ, ਵੱਖਰੀ ਗੱਲ ਹੈ। ਰਹੋ ਵਿਚਾਰ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਕੋਲੇ ਹੁਣ ਉਹ ਪਰਮੇਸ਼ਰ ਦਾ ਨਾਮ ਜਿਹੜਾ ਕਦੇ ਚੋਰੀ ਨਹੀਂ ਹੋ ਸਕਦਾ।
ਰੰਗ ਸਭੇ ਨਾਰਾਇਣ ਜਿਤੇ ਮਨ ਪਾਵਨ।
ਰੰਗ ਦਾ ਇੱਕ ਅਰਥ ਤੇ ਦੁਨਿਆਵੀ ਹੈ, ਜਿਹੜਾ ਆਪਾਂ ਲਾਲ ਹਰਾ ਨੀਲਾ ਪੀਲਾ ਆਪਣੇ ਸਿਰਾਂ ਤੇ ਦਸਤਾਰਾਂ ਸਜਾਈਆਂ ਵਸਤਰ ਪਾਏ, ਇੱਕ ਤੇ ਇਹ ਹੋ ਗਿਆ। ਦੂਜਾ ਰੰਗ ਦਾ ਭਾਵ ਹੈ ਦੁੱਖ ਦਾ ਰੰਗ ਜਾਂ ਫਿਰ ਸੁੱਖ ਦਾ ਰੰਗ, ਕੋਈ ਵੀ ਰੰਗ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰਾ ਜਾਏ ਮਨੁੱਖ, ਐ ਸੱਚੇ ਪਾਤਸ਼ਾਹ ਜੀ ਤੇਰੇ ਹੀ ਰੰਗ ਨੇ ਨਾ। ਮੈਂ ਆਪਣੀ ਜ਼ਿੰਦਗੀ ਵਿੱਚ ਨਾ ਸੁੱਖ ਲੈ ਕੇ ਆਇਆ ਤੇ ਨਾ ਦੁੱਖ ਲੈ ਕੇ ਆਇਆ, ਮੈਂ ਤੇ ਯਤਨ ਹੀ ਕਰਦਾ ਰਿਹਾ, ਪਰ ਸਤਿਗੁਰੂ ਉਹਨਾਂ ਯਤਨਾਂ ਨੂੰ ਸਤਿਗੁਰੂ ਆਪ ਨੇ ਫਲ ਲਾਇਆ, ਹੁਣ ਸਾਰੇ ਰੰਗ ਤੇਰੇ ਨੇ। ਬੰਦਾ ਦੁੱਖ ਨੂੰ ਵੀ ਮਾਣੇ ਨਾ ਜੀ, ਕਦੇ ਦੁਖੀ ਨਹੀਂ ਜੇ ਹੋ ਸਕਦਾ, ਚੇਤੇ ਰੱਖਿਓ। ਚਲੋ ਸਮਾਂ ਉਤਨਾ ਹੈ, ਆਪਾਂ ਉਸ ਗੱਲ ਨੂੰ ਵਿਚਾਰੀਏ ਵੀ ਦੁੱਖ ਨੂੰ ਕਿਵੇਂ ਮਾਣਿਆ ਜਾ ਸਕਦਾ ਹੈ, ਦੁੱਖ ਦਾ ਕਿਵੇਂ ਆਨੰਦ ਲਿਆ ਜਾ ਸਕਦਾ ਹੈ। ਉਹ ਮਹਾਰਾਜ ਸਾਹਿਬ ਨੇ ਦੱਸਿਆ ਜਦੋਂ ਦੁੱਖ ਨੂੰ ਦੁੱਖ ਦਾਰੂ ਸੁੱਖ ਰੋਗ ਭਇਆ, ਜਦੋਂ ਦੁੱਖ ਨੂੰ ਤੂੰ ਦਾਰੂ ਬਣਾ ਲਿਆ, ਪਾਰਾ ਆਪਣੇ ਮੂੰਹ ਵਿੱਚ ਪਾ ਲਓ ਨਾ ਜੀ, ਬੰਦੇ ਦੀ ਮੌਤ ਹੋ ਸਕਦੀ ਜੇ, ਤੇ ਜੇ ਪਾਰੇ ਨੂੰ ਮਾਰ ਕੇ ਕੋਈ ਵੈਦ ਉਸ ਨੂੰ ਮਾਰ ਕੇ ਉਹਦੀ ਦਵਾ ਬਣਾਵੇ ਤੇ ਕਈ ਰੋਗਾਂ ਨੂੰ ਨਾਸ ਕਰ ਸਕਦੀ ਜੇ। ਮਹਾਰਾਜ ਸਾਹਿਬ ਕਹਿੰਦੇ ਦੁੱਖ ਨੂੰ ਦਾਰੂ ਬਣਾ ਲੈ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਹੀ ਨੇ ਰੰਗ ਮਹਾਰਾਜ ਜੀ, ਭਾਵੇਂ ਮੈਂ ਚੜ੍ਹਦਾ ਰਵਾਂ ਭਾਵੇਂ ਉਤਰਦਾ ਰਵਾਂ, ਜਿਹੋ ਜਿਹੇ ਵੀ ਰੰਗ ਐ ਸੱਚੇ ਪਾਤਸ਼ਾਹ ਤੇਰੇ, ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਤੇ ਮੈਂ ਇਸੇ ਗੱਲ ਦੇ ਅੱਗੇ ਆਪਣਾ ਸਿਰ ਝੁਕਾਉਂਦਾ ਹੋਇਆ ਕਹਿੰਦਾ ਜੇਤੇ ਮਨ ਭਾਵਨ, ਉਹ ਮੇਰੇ ਮਨ ਨੂੰ ਵੀ ਆਨੰਦ ਰੂਪ ਪਿਆਰੇ ਲੱਗਦੇ ਹੈ ਜੀ।
ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ।
ਸਤਿਗੁਰੂ ਜੀ ਕਹਿੰਦੇ ਆਪਾਂ ਆਪਣੀ ਮਰਜ਼ੀ ਨਹੀਂ ਜੇ ਕਰ ਸਕਦੇ ਜੀ, ਅਸੀਂ ਆਪਣੀ ਮਰਜ਼ੀ ਨਾਲ ਬੋਲ ਨਹੀਂ ਸਕਦੇ। ਗੁਰਬਾਣੀ ਕਹਿੰਦੀ ਹੈ ਜਿਉ ਬੁਲਾਵ ਹੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਹਰ ਲੋੜੇ ਸੋ ਕਰੇ, ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਉਹ ਆਪਣੇ ਜੀਵਾਂ ਪਾਸੋਂ ਕਰਾਉਂਦਾ, ਜੇ ਸੋਈ ਜੀ ਕਰਨ ਤੇ ਉਹਦੇ ਬਣਾਏ ਜੀਵ ਉਸੇ ਕਾਰਜ ਨੂੰ ਕਰਦੇ ਹੈ।
ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਣਨ।
ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਜੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਦਾ ਹੈ, ਮਹਾਰਾਜ ਕਹਿੰਦੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ, ਉਹਦੇ ਚਰਨਾਂ ਚ ਸਿਰ ਝੁਕਾਉਣਾ ਹੀ ਸਿੱਖਾ ਤੇਰਾ ਫਰਜ਼ ਆ। ਉਹ ਲਾਹਨੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ, ਦਸ ਵਸਤੂ ਲੈ ਪਾਛੈ ਪਾਵੇ ਏਕ ਵਸਤ ਕਾਰਨ ਵਿਖੋਟ ਗਵਾਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਏਦਾਂ ਦਾ ਆਪਣੇ ਮਨ ਚ ਭਾਵ ਨਹੀਂ ਲੈ ਕੇ ਆਉਣਾ, ਔਰ ਚੇਤੇ ਰੱਖੀ ਜਿਹਨੂੰ ਉਲਾਂਭਾ ਦਿੰਦਾ ਨਾ ਉੱਥੇ ਵਡਿਆਈ ਪਹੁੰਚਦੀ ਆ, ਉਲਾਂਭਾ ਨਹੀਂ ਜੇ ਪਹੁੰਚਦਾ। ਚੇਤੇ ਰੱਖਿਓ ਪਿਆਰੇ ਜੀ, ਰੱਬ ਦੇ ਘਰ ਵਿੱਚ ਤੁਹਾਡਾ ਕੀਤਾ ਹੋਇਆ ਸਿਮਰਨ ਪਹੁੰਚ ਜਾਂਦਾ, ਪਰ ਰੱਬ ਨੂੰ ਕਿਹਾ ਹੋਇਆ ਮਾੜਾ ਸ਼ਬਦ ਉੱਥੇ ਨਹੀਂ ਜੇ ਪਹੁੰਚਦਾ। ਮਹਾਰਾਜ ਕਹਿੰਦੇ ਦਸ ਵਸਤੂ ਲੈ ਪਾਛੈ ਪਾਵੇ ਏਕ ਵਸਤ ਕਾਰਨ ਵਿਖੋਟ ਗਵਾਵੇ, ਏਕ ਪੀਣਾ ਦੇ ਦਸ ਪੀਹਰ ਲੈ ਤੋ ਮੂੜਾ ਕਛ ਕਹਾਂ ਕਰੇ, ਦਸ ਹੋਏ ਮੂਰਖਾ ਫੇਰ ਕੀ ਕਰੇਗਾ। ਇਸ ਕਰਕੇ ਜੋ ਪਰਮੇਸ਼ਰ ਕਰ ਰਿਹਾ ਕਰਵਾ ਰਿਹਾ ਉਸ ਨੂੰ ਧੰਨ ਕਹਿਣਾ ਸਿੱਖ ਲੈ।
ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੌਤ ਦੀ ਗੱਲ ਕਰਦੇ ਹੋਏ ਕਹਿੰਦੇ ਜੇ ਪਰਮੇਸ਼ਰ ਨੇ ਸਾਨੂੰ ਰਿਸ਼ਤੇ ਰੂਪ ਇੱਕ ਪਿਤਾ ਦਿੱਤਾ, ਇੱਕ ਮਾਂ ਦਿੱਤੀ, ਇੱਕ ਭਰਾ ਦਿੱਤਾ, ਭੈਣ ਦਿੱਤੀ, ਅੰਗ ਸਾਕ ਦਿੱਤਾ, ਇਹ ਰੱਬ ਦੇ ਦਿੱਤੇ ਰਿਸ਼ਤੇ ਜੇ ਜੀ, ਚੇਤੇ ਰੱਖਿਓ ਖਾਲਸਾ ਜੀ, ਅਸੀਂ ਆਪਣੀ ਮਰਜ਼ੀ ਨਾਲ ਘਰ ਚੁਣ ਕੇ ਉਸ ਘਰ ਦੇ ਵਿੱਚ ਪੈਦਾ ਨਹੀਂ ਜੇ ਹੋਏ। ਜੇ ਅਸੀਂ ਏਦਾਂ ਹੁੰਦਾ ਤੇ ਸ਼ਾਇਦ ਸਾਰੇ ਘਰ ਸਾਰੇ ਲੋਕ ਅਮੀਰਾਂ ਦੇ ਘਰ ਵਿੱਚ ਜੰਮਣਾ ਚਾਹੁੰਦੇ, ਜੇ ਕੋਈ ਕੱਖਾਂ ਕਾਨਿਆਂ ਦੀ ਕੁੱਲੀ ਚ ਪੈਦਾ ਨਾ ਜਾ ਹੋਣਾ ਚਾਹੁੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਉਹਨੇ ਰਿਸ਼ਤੇ ਵਜੋਂ ਤੈਨੂੰ ਇੱਕ ਪਿਓ ਦਿੱਤਾ, मां दिती, प्यो नूं पुत दिता, मां नूं पुत दिता। जे रब ने अपना जान के वापस लै लिया तो फिर इतराज भी ना कर। आपन लिया जे मिले विछड़ क्यों, फिर विछड़िया रोना क्यों, जे उदो रोवेगा जदो तेरा मोह जुड़ जाएगा। चेते रखियो खालसा जी, जिवें ढोलकी तबला हुंदा ना, जिन्ना कसिया होएगा उन्नी आवाज ज्यादा आएगी। मोह दा पर्दा जिन्ना कसिया होएगा पाटेगा ते उन्नी आवाज ज्यादा आएगी। मोह वखरा होएगा ते फिर किसी की मौत ते भी दुख नहीं जे प्रतीत होएगा। महाराज जी कहिंदे जो परमेश्वर वाहिगुरु करदा ओदे रजा दे विच आनंद दे विच रहना सिख।
साधु संग प्राप्ते नानक रंग माणन्ना।
ते ऐसे गुरमुख लोकां दी संगत दे विच रह जो हर वेले अपनी जवानों जप दे सतनाम श्री। महाराज सच्चे पातशाह कहिंदे साधु संग प्राप्ते नानक रंग मानन। ओ आप भी परमेश्वर दे रंग विच रहिंदे जे, ते जेडे नाम जपदे ओ भी ओदे रंग दे विच रहिंदे जे। चेते रखियो खालसा जी, ओदे रंग दे विच ही आनंद है। एक सज्जन ने बड़ा प्यारा जिहा वचन सुनाया। ओ किसे स्थान दा नाम सी कुली साहब। एतवार नूं किसे दूसरे सज्जन ने फोन कर घत्तिया, कहिंदा अज आपां मिलना जे। ओ कहिंदा भी सज्जना जे मिलना ते कोई समय अनुसार आ जाई। कहिंदा क्यों, कहिंदा इस करके मैं कुली चला, मैं कुली चला। जिवें आम भाषा विच आपां वचन वरत लैने आ, जिहड़ा फोन कर रहा उस हस के कहिंदा महलां वाले कदों तो कुलियां नूं जान लग पे बई, तू ते महलां दा मालक है, महलां वाले कदों तो कुलियां नूं जान लग पे। ओ सज्जन ने बचन सुनाया, कहिंदा भाई साहब मैं उहनूं जवाब दिता मैं उस कुली विच चलिया जिथों मैं महलां जोगा हो गया, मैं उस कुली च चला जिथों इन्हां महलां जोगा हो गया। साधु संग प्राप्ते नानक रंग मानन। हर वेले उहदे रंग दे विच रहना ते उहनां गुरमुखां दी संगत च जा जिहड़े उहदा नाम जपदे, जवानों जपदे सतनाम श्री वाहिगुरु।
हर जेठ रंगीला तिस तणी जिस कै भाग मथन्ना।
महाराज सच्चे पातशाह जी कहिंदे ओदां ते मौसम दे अनुसार ही ए महीना तपदा लगेगा, जीवन दे विच एदां महसूस होएगा। पर जेकर अंदर नाम दी ठंड होवे ते फिर महाराज सच्चे पातशाह जी कहिंदे बाहर विच किन्नी भी तपश वध जाए तेरी जवानों हाए नहीं निकलनी, तेरी जवानों ओए नहीं निकलना, तेरी जवानों एको ही शब्द निकलना ओ होएगा सतनाम श्री। ते महाराज सच्चे पातशाह कहिंदे ऐ जे उस रंग विच रवे ते हर वेले अपनी जवानों जपे सतनाम वाहे गुरु, सतनाम वाहे गुरु,
सतनाम वाहे गुरु, सतनाम
वाहे गुरु, वाहे गुरु, वाहे गुरु, धन वाहे गुरु,
वाहे गुरु।
महाराज जी कहंदे हर जेठ रंगीला तिस तनी जिसका भाग मथन, ते जिदे भाग चंगे वो हर वेले परमेश्वर दा नाम जपे। ऐसी सतगुरु दयालु कृपालु हो करके अज दे बचना राही साडे इन्हां कलजुगी जीवां नूं समझां दे सतगुरु। इन्ने मिठड़े प्यारे बचन उचार रहे खालसा जी, आपां रल मिल गुरु रामदास साहब दे चरणां च बेनती करिए, सतगुरु तुसी कहण दा सुनन दा बोलन दा बुलाउन दा बैठन दा बिठाउन दा सुभाग बख्शिया। सतगुरु इन्हां बचनां दे उपर चलण दा बल उद्यम भी आप ही प्रदान करो। सतगुरु सच्चे पातशाह जी दा कोटान कोट शुकर। अज दी सेवा दास दी झोली पाई समूह गुरसिखां दा, सिंह साहिब जी दा प्रबंध दा धन्नवाद। आओ आखरी बचन पढ़दिया फतेह दी सांझ पाईए जी।
साधु संग प्राप्ते नानक रंग माणन। हर जेठ रंगीला तिस तणी जिस कै भाग मथन। वाहिगुरु जी का खालसा, वाहिगुरु जी की फतेह।